ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਨਾ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰੇ ਨਿਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀਂ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਜਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਅਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਡੇਰਾ ਲਾਇਓ ਪਦ ਤੋਂ ਸਭ ਸਿੱਖ ਮੈਂ ਤਿਸ ਆਣ ਬਚਨ ਮੰਨਿਓ ਉਨ ਗੁਰੂ ਕੋ ਤਨ ਸਿੱਖ ਸੂਜਾਣ ਸਭ ਸਿੱਖ ਮੈਂ ਤਿਸ ਆਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ ਬਾਜਾਂ ਦੇ ਮਾਲਕ ਫੌਜਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਕਰਕੇ ਨਤਮਸਤਕ ਹੋ ਕਰਕੇ ਆਪਣੇ ਸਮੇਂ ਨੂੰ ਆਪਣੇ ਸਰੀਰ ਨੂੰ ਆਪਣੇ ਇਸ ਮਨੁੱਖਾ ਦੇਹ ਨੂੰ ਸਫਲ ਕਰ ਰਹੇ ਹੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਨਿਤ ਦੀ ਮਰਿਆਦਾ ਅਨੁਸਾਰ ਨਿਤਨੇਮ ਦੇ ਨਾਲ ਸੰਧਿਆ ਦੇ ਸਮੇਂ ਦੇ ਸੁੰਦਰ ਦੀਵਾਨ ਸਜਾਏ ਜਾਂਦੇ ਹਨ ਗੁਰੂ ਕੀਆਂ ਸੰਗਤਾਂ ਬੇਨਤੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰਦੀਆਂ ਹਨ ਗੁਰੂ ਜੀ ਨੂੰ ਨਮਸਕਾਰਾਂ ਕਰਕੇ ਆਪਣੇ ਮਨ ਦੀਆਂ ਮਨੋਭਾਵਨਾਵਾਂ ਕਾਮਨਾਵਾਂ ਪੂਰਨ ਸੰਗਤਾਂ ਕਰਦੀਆਂ ਹਨ ਸਤਿਗੁਰੂ ਜੀ ਵੀ ਮਿਹਰ ਕਰਕੇ ਕੀਤੀ ਹੋਈ ਅਰਦਾਸ ਸਫਲ ਕਰਦੇ ਹਨ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਆਪਾਂ ਗੁਰੂ ਖਾਲਸੇ ਗੁਰੂ ਪੰਥ ਦੀ ਕਥਾ ਸਰਵਣ ਕਰ ਰਹੇ ਹਾਂ ਹੁਣ ਉਸ ਕਥਾ ਦਾ ਸਮਾਂ ਹੋਇਆ ਹੈ ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਸੀ ਕਿ ਸਿੰਘਾਂ ਨੇ ਬਾਬਾ ਵਡਭਾਗ ਸਿੰਘ ਦੇ ਕਹਿਣ ਕਰਕੇ ਦੀਨਾ ਬੇਗ ਦੇ ਹੱਥ ਜੋੜਨ ਕਰਕੇ ਵੀ ਖਾਲਸਾ ਜੇ ਆ ਜਾਵੇ ਤਾਂ ਕੁਝ ਹੋ ਸਕਦਾ ਹੈ ਗੁਰੂ ਕੇ ਸਿੰਘਾਂ ਨੇ ਜਲੰਧਰ ਦੇ ਉੱਪਰ ਚੜ੍ਹਾਈ ਕੀਤੀ ਉੱਥੇ ਜਦੋਂ ਘਮਸਾਨ ਦਾ ਜੰਗ ਮੱਚਿਆ ਗਿਲਜੇ ਪਠਾਣਾ ਨਾਲ ਜੋ ਦਰਾਨੀ ਦੇ ਅਹਿਮਦ ਸ਼ਾਹ ਅਬਦਾਲੀ ਦੇ ਪਠਾਣ ਫੌਜ ਸੀ ਅਤੇ ਉਹਨਾਂ ਨੇ ਤੋਪਖਾਨੇ ਵਿਹੜੇ ਹੋਏ ਸੀ, ਚੰਗਾ ਸਾਜੋ ਸਮਾਨ ਸੀ, ਜੰਗੀ ਸਮਾਨ, ਪਰ ਗੁਰੂ ਕੇ ਖਾਲਸੇ ਅੱਗੇ ਉਹ ਸਮਾਨ ਕੁਝ ਕੰਮ ਨਾ ਕਰ ਸਕਿਆ। ਅਖੀਰ ਉਹਨਾਂ ਨੂੰ ਭਾਜੜ ਪਈ। ਦੀਨਾ ਬੇਗ ਨੇ ਗੁਰੂ ਕੇ ਸਿੰਘਾਂ ਨੂੰ ਰੋਕਿਆ ਵੀ ਹੁਣ ਤੁਸੀਂ ਪਿੱਛੇ ਨਾ ਭੱਜੋ, ਨਿਸ਼ਾਨ ਸਾਹਿਬ ਜਿਹੜਾ ਹੈ, ਝੰਡਾ ਜਿਹੜਾ ਫਤਿਹ ਦਾ ਜਿੱਤ ਦਾ ਗੱਡ ਦਿੱਤਾ ਹੈ। ਸਿਆਣਿਆਂ ਦਾ ਕਥਨ ਹੈ ਕਿ ਕੁੱਤਾ ਭੱਜ ਜਾਵੇ ਡਰ ਕੇ ਤਾਂ ਉਹਦੇ ਮਗਰ ਨਹੀਂ ਕਦੀ ਭੱਜੀਦਾ, ਫੌਜ ਦੀ ਕਦੀ ਪੈੜ ਨਹੀਂ ਦੱਬੀ ਦੀ, ਖਿੱਜੇ ਹੋਏ ਚੋਰ ਤੋਂ ਕਦੀ ਸੱਟ ਨਹੀਂ ਖਾਈ ਦੀ। ਜਦੋਂ ਫੌਜ ਡਰ ਕੇ ਭੱਜ ਹੀ ਗਈ ਹੈ ਮੈਦਾਨ ਛੱਡ ਕੇ, ਮਗਰ ਭੱਜਾਂਗੇ ਤਾਂ ਉਹ ਆਪਣਾ ਨੁਕਸਾਨ ਹੈ, ਕਿਉਂਕਿ ਭੱਜੀ ਹੋਈ ਫੌਜ ਜਾਨ 'ਤੇ ਖੇਡ ਜਾਂਦੀ ਹੈ। ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਤਾਂ ਮਰਨਾ ਹੀ ਮਰਨਾ ਹੈ, ਹੁਣ ਛੱਡ ਦੇ ਸਾਡਾ ਖਹਿੜਾ ਨਹੀਂ ਰਹੇ, ਚਲੋ ਜੋ ਬਣਦਾ ਉਹੀ ਕਰੋ। ਇਸ ਤਰ੍ਹਾਂ ਡੱਕਿਆ ਹੈ ਸਿੰਘ ਕੁਝ ਸਮੇਂ ਲਈ ਖੜ੍ਹੇ ਰਹੇ। ਫਿਰ ਸਿੰਘਾਂ ਨੇ ਸੋਚਿਆ ਵੀ ਜੇ ਚਲੇ ਗਏ ਆਪਣੇ ਡੇਰੇ 'ਤੇ ਮੁਕਾਮ 'ਤੇ ਜਲੰਧਰ ਵਿੱਚ ਵੜ ਗਏ, ਇਹ ਤਾਂ ਫਿਰ ਤਗੜੇ ਹੋ ਜਾਣਗੇ ਸਾਜੋ ਸਮਾਨ ਲੈ ਕੇ, ਇਸ ਕਰਕੇ ਪਿੱਛਾ ਕਰਨਾ ਚਾਹੀਦਾ ਹੈ। ਵੈਸੇ ਵੀ ਜਿਹੜਾ ਛੱਡ ਕੇ ਕੋਈ ਭੱਜ ਰਹੇ ਹੈ, ਜੋ ਹੱਥ ਲੱਗੇਗਾ ਫੜਾਂਗੇ। ਸਿੰਘਾਂ ਨੇ ਮਗਰ ਪਿੱਛਾ ਕੀਤਾ ਪਠਾਣਾ ਦਾ, ਪਠਾਣ ਅੱਗੇ ਲਾ ਕੇ ਨੱਠੇ, ਜੋ ਛੱਡ ਕੇ ਘੋੜੇ ਸ਼ਸਤਰ ਤੋਪਖਾਨੇ ਛੱਡ ਕੇ ਸਿੰਘਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ ਸਾਰਾ ਸਮਾਨ। ਮਗਰ ਚੜ੍ਹਦੇ ਗਏ ਸਰ ਬੁਲੰਦ ਖਾਂ ਉਸ ਵਕਤ ਸੂਬੇਦਾਰੀ ਕਰ ਰਿਹਾ ਸੀ, ਨਾਸਰ ਅਲੀ ਉਸ ਸਮੇਂ ਮਰ ਚੁੱਕਾ ਸੀ। ਨਾਸਰ ਅਲੀ ਦੇ ਮਰਨ ਬਾਅਦ ਸਰ ਬੁਲੰਦ ਖਾਂ ਜੋ ਪਠਾਣ, ਜਿਹੜਾ ਅਹਿਮਦ ਸ਼ਾਹ ਦਾ ਬੜਾ ਬਹਾਦਰ ਸੈਨਾਪਤੀ ਸੀ, ਉਹਦੀ ਬਹਾਦਰੀ ਵੀ ਕਿਸੇ ਕੰਮ ਨਾ ਆਈ, ਉਹ ਵੀ ਨੱਠ ਗਿਆ ਅੱਗੇ ਲੱਗ ਕੇ। ਜਿੰਨਾ ਸਮਾਨ ਲੱਦਿਆ ਸੀ ਖੱਚਰਾਂ ਵਿੱਚ ਊਠਾਂ 'ਤੇ ਜਲੰਧਰ ਤੋਂ ਲੁੱਟ ਕੇ ਖੜਨ ਦਾ ਆਪਣੇ ਕਾਬਲ ਵੱਲ ਨੂੰ, ਉਹ ਸਾਰੇ ਦਾ ਸਾਰਾ ਉੱਥੇ ਰਹਿ ਗਿਆ, ਗੁਰੂ ਕਾ ਖਾਲਸਾ ਜਾ ਪੁੱਜਾ। ਜਲੰਧਰ ਦੇ ਲੋਕਾਂ ਨੇ ਇੱਕ ਵਾਰ ਦੇ ਹੱਥ ਜੋੜੇ ਦੀਨਾ ਬੇਗ ਅੱਗੇ ਵੀ ਨਾ ਲੁੱਟਣ। ਦੀਨਾ ਬੇਗ, ਜਿੰਨੇ ਤੂੰ ਪੈਸੇ ਕਹਿੰਦਾ ਕਰੋੜਾਂ ਰੁਪਏ ਅਸੀਂ ਭਰ ਦਿੰਦੇ ਹਾਂ। ਦੀਨਾ ਬੇਗ ਦੇ ਮਨ 'ਚ ਉਹ ਥੋੜ੍ਹੀ ਬੇਈਮਾਨੀ ਜਿਹੀ ਆ ਗਈ ਅਤੇ ਕਹਿਣ ਲੱਗਾ ਭਾਈ ਜੱਸਾ ਸਿੰਘ ਆਲੂ ਵਾਲਿਆਂ ਨੂੰ ਵੀ ਜਿਵੇਂ ਵੀ ਹੁੰਦਾ ਹੈ ਤੁਸੀਂ ਅੱਜ ਜਲੰਧਰ ਲੁੱਟਣਾ ਬਚਾਓ ਖਾਲਸੇ ਤੋਂ, ਅਤੇ ਬਾਕੀ ਮਾਇਆ ਜਿੰਨੀ ਲੈਣੀ ਮੇਰੇ ਕੋਲ ਲੈ ਲਓ। ਉਹ ਨਗਾਰੇ 'ਤੇ ਚੋਟ ਮਾਰਨ ਦੀ ਦੇਰ ਸੀ ਵੀ ਬਾਬੇ ਵੱਡ ਭਾਗ ਸਿੰਘ ਦੇ ਕੰਨੀ ਪਈ, ਸੁਣ ਕੇ ਉਹ ਗਿਆ ਵੀ ਲੜਾਈ ਬੰਦ ਕੋ ਕੀਤੀ ਹੈ, ਕੀ ਕਾਰਨ ਹੈ। ਦੀਵਾਨ ਲਗਾ ਕੇ ਉਹ ਧੂਈ ਹੈ ਕਟਾਰ ਮਿਆਣ ਵਿੱਚੋਂ ਕੱਢ ਕੇ ਕਿਹਾ ਹੈ ਵੀ ਕੋਈ ਹੈ ਸਾ ਸੂਰਮਾ ਖਾਲਸੇ ਪੰਥ ਵਿੱਚੋਂ ਵੀ ਜਾਂ ਹੋਰ ਕੋਈ ਦੁਨੀਆ 'ਤੇ ਵੱਸਦਾ ਹੋਵੇ ਜਿਹੜਾ ਜਲੰਧਰ ਨੂੰ ਜਾੜ ਤੋਂ ਡੱਕ ਲਵੇ। ਹੁਣ ਗੁਰੂ ਕੇ ਸਿੰਘ ਕਹਿਣ ਲੱਗੇ ਵੀ ਬਾਬਾ ਜੀ ਤੁਸੀਂ ਤਾਂ ਸਤਿਗੁਰੂ ਜੀ ਦੀ ਬੰਸੋ ਅਤੇ ਅਸੀਂ ਤੁਹਾਨੂੰ ਕਿਵੇਂ ਰੋਕ ਸਕਦੇ ਹਾਂ, ਜੋ ਤੁਹਾਡਾ ਹੁਕਮ ਅਸੀਂ ਤਿਆਰ ਹਾਂ। ਨਾਲ ਹੀ ਕਹਿ ਦਿੱਤਾ ਵੀ ਜੇ ਦੀਨਾ ਬੇਗ ਹੁਣ ਫਿਰ ਗੱਲ ਕਰਦਾ ਵੀ ਜਲੰਧਰ ਨਾ ਲੁੱਟੋ ਅਤੇ ਇਹਨੂੰ ਫਿਰ ਇਹਨੂੰ ਵੀ ਨਾਲੇ ਲੁੱਟੋ। ਫਿਰ ਤਾਂ ਖਾਲਸੇ ਨੇ ਚੋਟਾਂ ਮਾਰ ਦਿੱਤੀਆਂ। ਦੀਨਾ ਬੇਗ ਵੀ ਡਰਦਾ ਮਾਰਾ ਕਹਿੰਦਾ ਵੀ ਬਾਬਾ ਜੀ ਮੈਂ ਤੁਹਾਡਾ ਸਿੱਖ ਹਾਂ, ਹੁਕਮ ਕਰੋ ਮੈਂ ਵੀ ਉੱਧਰ ਜਾਵਾਂ। ਇਸ ਤਰ੍ਹਾਂ ਸਾਧ ਸੰਗਤ ਦੀ ਜੰਗ ਮੱਚ ਗਿਆ, ਚੰਗੀ ਲੁੱਟ ਖਸੁੱਟ ਕੀਤੀ, ਜਲੰਧਰ ਦੀ ਉਜਾੜਿਆ। ਉੱਥੇ ਜਿਹੜੀਆਂ ਰਹਿਣ ਵਾਲੀਆਂ ਕੋਈ ਤੁਰਕਣੀਆਂ ਪਠਾਣਾਂ ਦੀਆਂ ਘਰ ਵਾਲੀਆਂ, ਜਿਹੜੀਆਂ ਕੁਝ ਰੰਡੀਆਂ ਹੋ ਗਈਆਂ ਜਾਂ ਉਹਨਾਂ ਦੀ ਲੜਕੀਆਂ ਗਾਂ, ਅਤੇ ਬਾਬੇ ਵੱਡ ਭਾਗ ਸਿੰਘ ਨੇ ਫਿਰ ਉਹ ਸਿੰਘਾਂ ਨੂੰ ਕਹਿ ਦਿੱਤਾ ਵੀ ਜਿਵੇਂ ਇਹਨਾਂ ਨੇ ਸਿੱਖਣੀਆਂ ਦੀ ਪਠਾਣਾਂ ਨੇ ਮਾਈਆਂ ਬੀਬੀਆਂ ਦੀ ਵਿੱਧ ਵੀ ਕੀਤੀ ਸੀ ਨਾਸਰ ਅਲੀ ਨੇ, ਉਸੇ ਤਰ੍ਹਾਂ ਹੁਣ ਤੁਸਾਂ ਨੇ ਜਿਹੜਾ ਹੈ ਇਹਨਾਂ ਨੂੰ ਆਪਣੇ ਘਰਾਂ ਵਿੱਚ ਪਾਉਣਾ ਹੈ। ਹੈ ਕੋਈ ਐਸੇ ਗੁਰੂ ਕੇ ਸਿੱਖ? ਫਿਰ ਵਿੱਚੋਂ ਹੀ ਕੁਝ ਰੰਗਰੇਟੇ ਨਿਕਲੇ ਹੈ, ਉਹਨਾਂ ਨੇ ਹੁਕਮ ਮੰਨ ਕੇ ਉਹ ਬੀਬੀਆਂ ਮਾਈਆਂ ਫੜ ਕੇ ਲਿਆਂਦੀਆਂ ਤੁਰਕਾਂ ਦੀਆਂ। ਬਾਬਾ ਜੀ ਨੇ ਕਹਿ ਦਿੱਤਾ ਵੀ ਇਹਨਾਂ ਨੂੰ ਆਪਣੇ ਘਰਾਂ ਵਿੱਚ ਪਾ ਲਓ, ਵਿਆਹ ਕਰ ਲਓ ਇਹਨਾਂ ਨਾਲ, ਅੰਮ੍ਰਿਤ ਛਕਾ ਕੇ ਅਤੇ ਆਨੰਦ ਕਾਰਜ ਬਣਾ ਲਓ। ਕਈ ਬਹੁਤੀਆਂ ਪਠਾਣਾਂ ਦੀਆਂ ਘਰ ਵਾਲੀਆਂ ਬੀਬੀਆਂ ਨੇ ਤਾਂ ਆਪ ਹੀ ਆਪਣੀ ਖੁਸ਼ੀ ਨਾਲ ਹੀ ਆਨੰਦ ਬਣਾ ਲਏ। ਇਸ ਤਰ੍ਹਾਂ ਨਾਸਰ ਅਲੀ ਜੋ ਕਬਰ ਵਿੱਚ ਸੀ ਪਿਆ, ਥੋੜ੍ਹਾ ਸਮਾਂ ਇਹਨੂੰ ਮਰੇ ਨੂੰ ਹੋਇਆ ਸੀ, ਥੋੜ੍ਹੇ ਦਿਨ, ਉਹਨੂੰ ਕਬਰ 'ਚੋਂ ਕਢਾ ਕੇ ਉਹ ਗੁੱਸਾ ਆਪਣਾ ਸਾਰਾ ਕੱਢਿਆ ਹੈ, ਜਿਵੇਂ ਕਰਤਾਰਪੁਰ ਸਾਹਿਬ ਦੀ ਬੇਅਦਬੀ ਇਹਨੇ ਕੀਤੀ ਸੀ। ਗੁਰੂ ਜੀ ਦਾ ਥੰਮ ਸਾਹਿਬ ਜਿਵੇਂ ਉਹ ਅਗਨ ਭੇਟ ਕੀਤਾ ਸੀ ਨਾਸਰ ਅਲੀ ਨੇ, ਨਾਲੇ ਗਊਆਂ ਦਾ ਵੱਧ ਕੀਤਾ ਗੁਰਦੁਆਰਾ ਸਾਹਿਬ 'ਚ, ਨਾਲੇ ਸਥਾਨ ਢਾਇਆ, ਹੋਰ ਬੜੇ ਕਰਤਾਰਪੁਰ ਵਿੱਚ ਇਹਨੇ ਮਾੜੇ ਕੰਮ ਕੀਤੇ, ਕਬਰ ਵਿੱਚੋਂ ਪੁੱਟ ਕੇ ਇਹਦੇ ਮੂੰਹ 'ਚ ਸੂਰ ਦਾ ਡਾਲਾ ਦੇ ਕੇ ਅਤੇ ਫਿਰ ਇਹਨੂੰ ਅੱਗ ਲਾਈ ਹੈ ਕਬਰ ਦੇ ਵਿੱਚੋਂ ਪੁੱਟ ਕੇ ਮਰੇ ਨੂੰ ਹੀ। ਇਸ ਤਰ੍ਹਾਂ ਉਹ ਸਾਰਾ ਬਦਲਾ ਲਿਆ। ਜਿਵੇਂ ਥੋੜ੍ਹਾ ਜਿਹਾ ਪ੍ਰਸੰਗ ਰਹਿੰਦਾ ਹੈ ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀ ਅਤੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਡੇਰਾ ਲਾਇਓ ਭਾਗ ਸੋ।
ਬਾਬਾ ਵਡਭਾਗ ਸਿੰਘ ਜੀ ਨੇ ਗੱਜ ਵੱਜ ਕੇ ਕਿਹਾ ਵੀ ਹੈ ਕੋਈ ਇਹੋ ਜਿਹੇ ਸਿੱਖ ਹੋਣ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਿਆਰ ਕਰਦੇ ਹੋਣ, ਕਿਉਂਕਿ ਗੁਰੂ ਮਹਾਰਾਜ ਦੇ ਸਥਾਨ ਦੀ ਬੇਅਦਬੀ ਕਰਨ ਵਾਲੇ ਹੈ ਅਤੇ ਨਾਲੇ ਸਿੱਖਾਂ ਨੂੰ ਦੁੱਖ ਦੇਣ ਵਾਲੇ, ਸਾਨੂੰ ਵੀ ਕੱਢਣ ਵਾਲੇ ਹੈ। ਇਹਨਾਂ ਨਾਲ ਹੁਣ ਉਹੀ ਵਿਹਾਰ ਹੋਣਾ ਚਾਹੀਦਾ ਹੈ। ਕੋਈ ਇਹੋ ਜਿਹੇ ਸਿੱਖ ਜਿਹੜੇ ਤੁਰਕਾਣੀਆਂ ਦੇ ਨਾਲ ਆਪਣੇ ਆਨੰਦ ਕਾਰਜ ਪੜ੍ਹਾਉਣ, ਇਹਨਾਂ ਨੂੰ ਅੰਮ੍ਰਿਤ ਛਕਾ ਛਕਾ ਕੇ ਅਤੇ ਉਸ ਵਕਤ ਰੰਗਰੇਟੇ ਨਿਕਲੇ ਹੈ। ਫਿਰ ਸਾਧ ਸੰਗਤ ਜੀ ਨਾਲ ਹੀ ਕਿਹਾ ਵੀ ਜੋ ਕਈ ਸਿੰਘਾਂ ਨੇ ਮਨ੍ਹਾ ਕਰ ਦਿੱਤਾ ਵੀ ਸਤਿਗੁਰੂ ਜੀ ਦਾ ਹੁਕਮ ਹੈ ਵੀ ਤੁਰਕਾਣੀਆਂ ਦੇ ਨਾਲ ਮੁਸਲਮਾਨੀਆਂ ਨਾਲ ਕੋਈ ਸੰਗ ਨਹੀਂ ਕਰਨਾ ਹੈ ਸਿੱਖ ਨੇ, ਅਤੇ ਬਾਬਾ ਜੀ ਕਹਿਣ ਲੱਗੇ ਵੀ ਇਸ ਗੱਲ ਦੀ ਜਿਹੜੀ ਹਾਮੀ ਹੈ ਉਹ ਮੈਂ ਭਰਾਂਗਾ ਦਰਗਾਹ ਦੇ ਵਿੱਚ, ਇੱਥੇ ਵੀ ਹਰਜਾਨਾ ਭਰਾਂਗਾ, ਅੱਗੇ ਵੀ ਮੈਂ ਜਵਾਬਦਾਰੀ ਦਿਆਂਗਾ ਵੀ ਮਹਾਰਾਜ ਜੀ ਮੈਂ ਇਹਨਾਂ ਨੂੰ ਕਿਹਾ ਇਹ ਕੰਮ ਕਰਨ ਵਾਸਤੇ, ਕਿਉਂਕਿ ਪਤਾ ਸੀ ਵੀ ਗੁਰੂ ਦੀ ਗਦਵੀ ਕੀਤੀ ਹੈ ਤਾਂ ਉਹਨਾਂ ਦਾ ਫਲ ਤਾਂ ਦੇਣਾ ਚਾਹੀਦਾ ਹੈ। ਕਹਿੰਦੇ ਵੀ ਮੈਂ ਇੱਥੇ ਬਾਲੀ ਵਾਸ ਦੋਵੇਂ ਥਾਵਾਂ ਤਾਂ ਹੋਵਾਂਗਾ, ਅਤੇ ਤੁਸੀਂ ਇੰਝ ਵੀ ਨਹੀਂ ਕਰਨਾ ਵੀ ਸਿੱਧਾ ਹੀ ਸੰਗ ਕਰਨਾ ਹੈ, ਇਹਨਾਂ ਦੇ ਆਨੰਦ ਕਾਰਜ ਪੜਾਓ, ਪਹਿਲਾਂ ਅੰਮ੍ਰਿਤ ਛਕਾਓ। ਫਿਰ ਰੰਗਰੇਟੇ ਜਿਹੜੇ ਅੱਗੇ ਹੋ ਕੇ ਨਿਤਰੇ ਸਨ ਉਸ ਵਕਤ, ਅਤੇ ਜਿਨ੍ਹਾਂ ਨੂੰ ਮਜ਼ਹਬੀ ਸਿੱਖ ਕਿਹਾ ਜਾਂਦਾ ਹੈ ਉਹਨਾਂ ਨੇ ਫਿਰ ਅੰਮ੍ਰਿਤ ਛਕਵਾ ਛਕਵਾ ਕੇ ਉਹ ਤੁਰਕਾਣੀਆਂ ਨੂੰ ਕਈਆਂ ਨੇ ਖੁਸ਼ੀ ਨਾਲ ਆਨੰਦ ਕਾਰਜ ਬਣਾਏ ਅਤੇ ਫਿਰ ਅੰਮ੍ਰਿਤ ਛਕਾ ਛਕਾ ਕੇ ਸ਼ਾਦੀਆਂ ਕੀਤੀਆਂ। ਕਈਆਂ ਦੀ ਅੰਸ ਵੰਸ਼ ਉਦੋਂ ਦੀ ਚੱਲਦੀ ਆ ਰਹੀ ਹੈ। ਹੁਣ ਇੱਥੇ ਕਹਿੰਦੇ ਆ ਵੀ ਜਿਹੜਾ ਸਿੰਘਾਂ ਨੇ ਡੇਰਾ ਉਸ ਵਕਤ ਖੰਨੇ ਦੇ ਕੋਲ ਕੋਈ ਭਾਲ ਸੋਂ ਕਰਕੇ ਨਗਰ ਹੈ ਉੱਥੇ ਲਾਇਆ ਹੋਇਆ ਸੀ।
ਸਭ ਸਿੱਖ ਮੈਂ ਤਿਸ ਆੜ,
ਤੇ ਸਾਰਿਆਂ ਸਿੱਖਾਂ ਦੇ ਵਿੱਚੋਂ ਉਸ ਵਕਤ ਜੋ ਬ੍ਰਾਹਮਣਾਂ ਵਿੱਚੋਂ ਬ੍ਰਾਹਮਣਾਂ ਦੀ ਜਾਤ 'ਚ ਇੱਕ ਬਣਿਆ ਸੀ ਸਿੱਖ ਸਰੂਪ ਸਿੰਘ, ਉਹਨੇ ਸਾਰੇ ਸਿੱਖਾਂ ਵਿੱਚੋਂ ਬਾਹਰ ਆਣ ਕੇ
ਬਚਨ ਮੰਨਿਆ ਗੁਰੂ ਕੋ,
ਉਹਨੇ ਬਚਨ ਮੰਨਿਆ ਹੈ ਗੁਰੂ ਕੇ ਸਿੱਖ ਜੋ ਬਾਬਾ ਵਡਭਾਗ ਸਿੰਘ ਜੀ ਹਨ।
ਧੰਨ ਸਿੱਖ ਸੋ ਜਾਣ,
ਹੇ ਭਾਈ ਹੇ ਸੰਸਾਰ ਦੇ ਲੋਕੋ ਹੇ ਸਿੱਖ ਭਾਈ, ਉਹਨੂੰ ਧੰਨ ਸਿੱਖ ਜਾਣੋ ਜਿਹਨੇ ਇਸ ਗੱਲ 'ਤੇ ਪਹਿਰਾ ਦਿੱਤਾ ਕਿ ਗੁਰੂ ਕੇ ਸਿੱਖ ਬਾਬਾ ਵਡਭਾਗ ਸਿੰਘ ਨੇ ਕਿਹਾ ਹੈ ਵੀ ਤੁਰਕਣੀਆਂ ਨਾਲ ਸ਼ਾਦੀ ਕਰੋ। ਉਹ ਬ੍ਰਾਹਮਣ ਹੁੰਦਿਆਂ ਹੋਇਆਂ ਵੀ ਪਹਿਲਾਂ ਬ੍ਰਾਹਮਣ ਸੀ, ਬ੍ਰਾਹਮਣ ਤੋਂ ਸਿੱਖ ਬਣਿਆ, ਸਿੱਖ ਬਣ ਕੇ ਫਿਰ ਹੁਣ ਬਚਨ ਮੰਨਿਆ ਕਿ ਉਹ ਸ਼ਾਦੀ ਕਰਨ ਵਾਸਤੇ ਉਹ ਤੁਰਕਾਣੀ ਨਾਲ ਆਪਣੇ ਉਹਨੂੰ ਘਰ ਵਿੱਚ ਪਾਉਣ ਵਾਸਤੇ ਪਠਾਣੀਆਂ ਨੂੰ, ਅਤੇ ਉਹ ਅੱਗੇ ਨਿਤਰਿਆ।
ਦੀਨਾ ਬੇਗ ਤਬ ਆਇਓ,
ਇਹਨੇ ਨੂੰ ਦੀਨਾ ਬੇਗ ਜਿਹੜਾ ਸੂਬੇਦਾਰੀ ਚਾਹੁੰਦਾ ਸੀ ਜਲੰਧਰ ਦੀ ਮੁਗਲ, ਜਿਹਨੇ ਬਾਬੇ ਵਡਭਾਗ ਸਿੰਘ ਨਾਲ ਗੱਲ ਕਰਕੇ ਅਤੇ ਸਿੱਖਾਂ ਨੂੰ ਮੰਗਵਾਇਆ ਸੀ, ਉਹ ਅੱਗੇ ਵੱਲ ਵਧਿਆ। ਇੱਕ ਲੱਖ ਰੁਪਈਆ ਸਿੰਘਾਂ ਦੇ ਖਰਚੇ ਵਾਸਤੇ ਰਸਤਾ ਬਸਤਾ ਵਾਸਤੇ ਲੈ ਕੇ ਤੇ ਅੱਗੇ ਨੂੰ ਹੋ ਕੇ ਆਇਆ।
ਕੜਾ ਲਿਆਇਓ ਹਜ਼ਾਰ ਕੋ,
ਤੇ ਕੜਾ ਲਿਆਂਦਾ ਹੈ 1000 ਦਾ, ਕਈ ਥਾਵਾਂ ਤੇ ਲਿਖਿਆ ਕਿ 5000 ਦੀ ਦੇਗ ਫਿਰ ਇਹਨੇ ਖੁਸ਼ੀ ਵਿੱਚ ਕਰਵਾਈ ਹੈ ਦੀਨਾ ਬੇਗ ਨੇ। ਇਸ ਤਰ੍ਹਾਂ 5000 ਦਾ ਜਿਹੜਾ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਲੈ ਕੇ ਆਇਆ।
ਦਿਓ ਅੱਗੇ ਖਾਲਸੇ ਰੱਖ,
ਉਹ ਤਿਆਰ ਕਰਵਾ ਕੇ ਖਾਲਸੇ ਅੱਗੇ ਰੱਖ ਦਿੱਤਾ, ਹਾਜ਼ਰ ਕਰ ਦਿੱਤਾ।
ਚੌਪਈ ਪੈਸੇ ਸੌਂਪੇ ਸ਼ਿਆਮ ਸਿੰਘ ਪਾਸ,
ਜਿਹੜਾ ਉਹ 1 ਲੱਖ ਰੁਪਈਆ ਲਿਆਂਦਾ ਸੀ ਇਹਨੇ ਖਾਲਸੇ ਦੇ ਖਰਚੇ ਵਾਸਤੇ, ਜੋ ਭਾਈ ਸ਼ਾਮ ਸਿੰਘ ਨਾਰੋਕਿਆਂ ਵਾਲੇ ਭਾਈ ਰਤਨ ਸਿੰਘ ਭੰਗੂ ਜੀ ਦੇ ਨਾਨਾ ਜੀ, ਉਹਨਾਂ ਨੂੰ ਲਿਆ ਕੇ ਦੇ ਦਿੱਤੇ। ਤੇ ਜਦੋਂ ਦੇਗ ਰੱਖੀ ਕੜਾਹ ਪ੍ਰਸ਼ਾਦ ਦੀ, ਤੇ ਉਹ ਕਿਹਾ ਖਾਲਸੇ ਨੂੰ ਵੀ ਖਾਲਸਾ ਜੀ ਅਰਦਾਸ ਕਰੋ। ਅਰਦਾਸ ਕੀਤੀ ਹੈ ਤੇ ਸਾਰੀ ਦੀ ਸਾਰੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ, ਸਿੰਘ ਹਜ਼ਾਰਾਂ ਦੀ ਗਿਣਤੀ ਵਿੱਚ ਸਾਨੂੰ ਉਸ ਸਮੇਂ। ਇਸ ਤਰ੍ਹਾਂ ਦੱਸਿਆ ਜਾਂਦਾ ਵੀ ਉਦੋਂ 1 ਰੁਪਈਏ ਦਾ 5 ਮਣ ਜਿਹੜੀ ਕਣਕ ਆ ਜਾਂਦੀ ਸੀ, 1 ਰੁਪਈਏ ਦਾ 1.25 ਮਣ ਦੁੱਧ ਆ ਜਾਂਦਾ ਸੀ। ਇਹ ਗੱਲ ਬਿਲਕੁਲ ਹੈ ਵੀ ਠੀਕ, ਕਿਉਂਕਿ ਆ ਕੋਈ ਬਜ਼ੁਰਗ ਬਹੁਤੇ ਵੀ ਪੁਰਾਣੇ ਨਹੀਂ ਹੋਏ ਜਿਹੜੇ ਆਪਣੇ ਮੂੰਹ ਹੀ ਦੱਸਦੇ ਆ ਵੀ ਆ ਢੇਲੀ 'ਚ ਕਿੰਨੀ ਕਿੰਨੀ ਖੰਡ ਆ ਜਾਂਦੀ ਸੀ, ਰੁਪਈਏ ਦਾ ਤਾਂ ਕਿੰਨਾ ਕਿੰਨਾ ਕੁਝ ਹੋ ਜਾਂਦਾ ਸੀ। ਪਰ ਇਹ ਤਾਂ 18ਵੀਂ ਸਦੀ ਦੀ ਗੱਲ ਹੈ, ਅੱਜ ਤੋਂ 260-270 ਸਾਲ ਪਹਿਲਾਂ, ਅਤੇ ਉਦੋਂ ਦੀ ਗੱਲ ਹੈ ਜਿਹਦੇ ਕਰਕੇ ਹਜ਼ਾਰਾਂ ਦੀ ਤਨਾਵ ਦੇ ਵਿੱਚ ਸਿੱਖ ਸਨ। ਦੀਨਾ ਬੇਗ ਨੇ 1000 ਦਾ ਸਮਝੋ ਜਾਂ 5000 ਦੀ ਕੜਾਹ ਪ੍ਰਸ਼ਾਦ ਦੀ ਦੇ ਕਰਵਾਈ, ਅਰਦਾਸ ਕਰਾ ਕੇ ਇਹਦੇ ਵਰਤਾ ਦਿੱਤਾ।
ਨਵਾਬ ਕੜਾਹ ਜਬ ਮੁਖ ਮੇ ਪਾਇਓ,
ਜਦੋਂ ਨਵਾਬ ਨੇ ਪਹਿਲੀ ਰਾਤ 'ਤੇ ਕੜਾਹ ਪ੍ਰਸ਼ਾਦ ਦੀ ਨੇ ਦੇਖ ਕੇ ਖਾਧੀ ਸੀ, ਜਦੋਂ ਇਹਨੇ ਮੁੱਖ ਵਿੱਚ ਪਾਈ,
ਧੰਨ ਨਾਨਕ ਗੁਰ ਉਹਨੇ ਹਲਾਇਓ,
ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹਨੇ ਉਦੋਂ ਖਾਂਦੇ ਸਾਰ ਕੜਾਹ ਪ੍ਰਸ਼ਾਦ ਦੇ ਦੇਖ ਸਾਹ ਸੰਗਤ ਜੀ ਕਹਿਣ ਲੱਗਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਤੇਰੀ ਵੱਡੀ ਵਡਿਆਈ, ਯਕ ਅਰਜ ਗੁਪਤਮ ਪੇਸ ਤੋਂ ਦਰ ਗੋਸ ਗੁਣ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਕਾਰ, ਹੇ ਮਾਲਕ ਤੂੰ ਬੜਾ ਕਿਰਪਾਲੂ ਦਿਆਲੂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹਨੇ ਵਡਿਆਈ ਕੀਤੀ, ਕਿਉਂਕਿ ਕੜਾਹ ਪ੍ਰਸ਼ਾਦ ਦੀ ਦੇਖ ਸਾਹ ਸੰਗਤ ਜੀ ਹੈ ਹੀ ਐਸੀ ਬੜੀ ਮਹਾਨ, ਪਰ ਜੇ ਚੰਗੀ ਤਰ੍ਹਾਂ ਬਣਾਈ ਜਾਵੇ ਅਤੇ ਉਹ ਛੱਗੀ ਛਗਾਈ ਜਾਵੇ। ਜੀ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਕਹਿੰਦੇ ਹੈ, ਜਿਹਦੇ ਵਿੱਚ ਘਿਓ ਪੈਂਦਾ ਹੈ, ਆਟਾ ਪੈਂਦਾ ਹੈ, ਜਾਲ ਹੈ, ਫਿਰ ਅਗਨੀ, ਫਿਰ ਜਾਲ, ਇਸ ਤਰ੍ਹਾਂ 5 ਚੀਜ਼ਾਂ ਦਾ ਮੇਲ ਘਿਓ ਨਾਲ, 5 ਚੀਜ਼ਾਂ ਦੇ ਸੁਮੇਲ ਨੂੰ ਕਹਿੰਦੇ ਪੰਚਾਮ੍ਰਿਤ। ਅਤੇ ਜੇ ਆਪਾਂ ਘਿਓ, ਖੰਡ, ਆਟਾ ਲੈ ਲਈਏ, ਤਿੰਨਾਂ ਦੇ ਸੁਮੇਲ ਨੂੰ ਕਹਿੰਦੇ ਹੈ ਕਿ ਤਿਹਾਵਲ। ਅਤੇ ਜੇ ਕੜਾਹ ਪ੍ਰਸ਼ਾਦ ਕਿਉਂ ਕਹਿੰਦੇ, ਕਿਉਂਕਿ ਕੜਾਹੀ ਵਿੱਚ ਤਿਆਰ ਕੀਤੀ ਜਾਂਦੀ ਹੈ, ਜਿਹਦੇ ਕਰਕੇ ਇਹਦਾ ਨਾਮ ਕੜਾਹ ਪ੍ਰਸ਼ਾਦ ਹੈ। ਕੜਾਹੀ ਵਿੱਚ ਕੀਤੀ ਹੋਈ ਜੋ ਪ੍ਰਸ਼ਾਦ ਦੇਗ ਹੈ ਉਹਨੂੰ ਕਹਿੰਦੇ ਕੜਾਹ ਪ੍ਰਸ਼ਾਦ। ਇਹਦੇ ਕਈ ਨਾਮ ਹੈ ਕੜਾਹ ਪ੍ਰਸ਼ਾਦ ਦੇਗ ਦੇ। ਸਹੀ ਤਰੀਕੇ ਨਾਲ ਜੇ ਬਣਾਈ ਜਾਵੇ, ਬਾਣੀ ਪੜ੍ਹ ਕੇ, ਜਪਜੀ ਸਾਹਿਬ ਦੇ ਪਾਠ ਕਰਕੇ, ਫਿਰ ਦਰਬਾਰ ਸਾਹਿਬ 'ਚ ਲਿਆ ਕੇ ਰੱਖ ਕੇ ਅਨੰਦ ਸਾਹਿਬ ਬਾਣੀ ਪੜ੍ਹੀ ਜਾਵੇ, ਅਤੇ ਫਿਰ ਇਹ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਉਹ ਖਾਣ ਦੇ ਯੋਗ ਹੁੰਦੀ ਹੈ, ਫਿਰ ਉਹਦੇ ਵਿੱਚ ਰਸ ਬੜਾ ਬਣਦਾ ਹੈ, ਬਾਣੀ ਪੜ੍ਹੀ ਜਾਵੇ ਤੇ। ਇਸ ਤਰ੍ਹਾਂ ਇਹਨੇ ਜਦੋਂ ਹੁਣ ਗੁਰੂ ਕੇ ਖਾਲਸਾ ਸਾਹਿਬ ਚੜ੍ਹਦੀ ਕਲਾ ਵਾਲੇ, ਜਿਹਦੇ ਕਰਕੇ ਜਦੋਂ ਉਹਨਾਂ ਨੇ ਸਾਹ ਸੰਗਤ ਜੀ ਛਗੀ ਹੈ, ਦੀਨਾ ਬੇਗ ਨੇ ਕੜਾਹ ਪ੍ਰਸ਼ਾਦ ਦੀ ਦੇਗ ਤੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਿਹਾ ਹੈ, ਕਹਿੰਦਾ ਵੀ ਇਹ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਹੁਤੀ ਕਿਰਪਾ ਕੀਤੀ ਹੈ, ਆ ਮੇਰੇ ਵਰਗੇ ਬੁੱਢਿਆਂ ਦਾ ਇਹ ਖਾਣਾ ਹੈ, ਕਿਉਂਕਿ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਉਹਦੇ ਬੁੱਢੇ ਜਿਨ੍ਹਾਂ ਦੇ ਮੁੱਖ 'ਚ ਦੰਦ ਵੀ ਨਹੀਂ ਹੈ ਉਹ ਵੀ ਖਾ ਸਕਦੇ ਹਨ। ਕਹਿੰਦਾ ਇਹ ਤੇ ਸਾਡੇ ਵਰਗੇ ਬੁੱਢਿਆਂ ਦੇ ਖਾਣ ਵਾਸਤੇ ਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ, ਅਭਿਸ਼ਤੋਂ ਕਹੀਏ, ਬਹਿਸਤੋਂ ਕਹੀਏ, ਸਵਰਗ ਤੋਂ ਲਿਆਂਦੀ ਹੈ। ਜਦੋਂ ਸਤਿਗੁਰ ਜੀ ਬਗਦਾਦ ਵਿੱਚ ਗਏ ਹੈ, ਭਾਈ ਗੁਰਦਾਸ ਜੀ ਲਿਖਦੇ ਹਨ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਗਦਾਦ ਵਿੱਚ ਗਏ ਹੈ, ਜਾਏ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਬਗਦਾਦ ਵਿੱਚ ਗੁਰੂ ਮਹਾਰਾਜ ਜੀ ਗਏ, ਦਸਤਗੀਰ ਪੀਰ ਨਾਲ ਉੱਥੇ ਚਰਚਾ ਹੋਈ, ਪਹਿਲਾਂ ਤੋਂ ਹੁਜਤਬਾਜ਼ੀ ਕੀਤੀ, ਫਿਰ ਗੁਰੂ ਜੀ ਦੀ ਮਹਿਮਾ ਜਾਣ ਕੇ ਜਦੋਂ ਚਰਚਾ ਹੋਈ, ਹੈਰਾਨ ਹੋਏ ਸਤਿਗੁਰ ਜੀ ਨੇ ਕਿਹਾ ਵੀ ਲੱਖ ਪਾਤਾਲਾ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਇਹ ਸੁਣ ਕੇ ਕਹਿਣ ਲੱਗਾ ਵੀ ਵੀਰ ਜੀ ਕਿਉਂ ਝੂਠ ਬੋਲਦੇ ਹੋ ਤੁਸੀਂ? ਸਾਡੇ ਕਤੇਬ ਦੇ ਕਹਿੰਦੇ ਜੀ ਸੱਤ ਪਤਾਲ ਹੈ ਅਤੇ ਸੱਤ ਆਕਾਸ਼ ਹੈ, ਤੁਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਕਿਵੇਂ ਕਹਿ ਦਿੱਤੇ? ਮਹਾਰਾਜ ਕਹਿਣ ਲੱਗੇ ਦਸਤਗੀਰ ਪੀਰ ਦਸ ਤੈਨੂੰ ਅਸੀਂ ਦਿਖਾ ਦਿੰਦੇ ਹਾਂ ਕਿ ਤੂੰ ਵੇਖਣਾ ਚਾਹੁੰਦਾ ਹੈ। ਕਹਿਣ ਲੱਗਾ ਜੀ ਦਿਖਾਓ। ਮਹਾਰਾਜ ਕਹਿੰਦੇ ਚੱਲ ਫਿਰ। ਕਹਿੰਦਾ ਨਹੀਂ ਜੀ ਮੈਂ ਨਹੀਂ ਜਾ ਸਕਦਾ। ਫਿਰ ਡਰ ਗਿਆ। ਮਹਾਰਾਜ ਕਹਿਣ ਲੱਗੇ ਜਿੰਨਾ ਚਿਰ ਤੂੰ ਕਿਸੇ ਨੂੰ ਭੇਜੇਗਾ ਨਹੀਂ ਤਾਂ ਕਿਵੇਂ ਤੂੰ ਤੈਨੂੰ ਦਿਖਾਵਾਂਗੇ ਅਤੇ ਕਿਵੇਂ ਤੂੰ ਮੰਨੇਗਾ? ਇਹਦਾ ਪੁੱਤਰ ਸੀ ਕੋਲ, ਕਹਿੰਦਾ ਮੇਰੇ ਪੁੱਤਰ ਨੂੰ ਲੈ ਜਾਓ। ਫਿਰ ਮਹਾਰਾਜ ਦੇ ਪੁੱਤਰ ਨੂੰ ਲੈ ਕੇ ਗਏ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਉਹ ਲੈ ਕੇ ਮਹਾਰਾਜ ਚਲੇ ਗਏ ਉਹਨੂੰ ਖਿੰਨ ਮਾਤਰ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਵਿੱਚ ਹੀ, ਕਿਉਂਕਿ ਦਸਤਗਰ ਪੀਰ ਹੋਣੀ ਖੜ੍ਹੇ ਸੀ ਨਾ ਬਗਦਾਦ ਉੱਥੇ ਹੀ। ਮਹਾਰਾਜ ਨੇ ਉਹਦੇ ਪੁੱਤਰ ਨੂੰ ਕਿਹਾ ਅੱਖਾਂ ਬੰਦ ਕਰ। ਅੱਖਾਂ ਬੰਦ ਕੀਤੀਆਂ ਅਤੇ ਉਸੇ ਵੇਲੇ ਆਕਾਸ਼ 'ਚ ਉੱਡ ਗਈ। ਜਦੋਂ ਉੱਡ ਗਏ ਤਾਂ ਉੱਥੇ ਨੂੰ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਮਹਾਰਾਜ ਨੇ ਖਿੰਨ ਮਾਤਰ ਸਮੇਂ 'ਚ ਦਿਖਾ ਦਿੱਤੇ ਦਸਤਗੀਰ ਪੀਰ ਦੇ ਲੜਕੇ ਨੂੰ। ਫਿਰ ਉਹਦੇ ਉਹਨੂੰ ਐਂ ਲੱਗੇ ਵੀ ਲੱਗਦਾ ਮੇਰੇ ਜੋਗੀ ਬੀਤ ਗਏ ਆਏ ਨਾਲ, ਉਹ ਕਵੇ ਮਹਾਰਾਜ ਚਲੀਏ ਹੁਣ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਹਜੇ ਤਾਂ ਤੈਨੂੰ ਸੱਚਖੰਡ 'ਚ ਲੈ ਕੇ ਜਾਣਾ ਹੈ, ਸੱਚੀ ਦਰਗਾਹ 'ਚ। ਕਹਿੰਦਾ ਮਹਾਰਾਜ ਮੈਂ ਕਹਿ ਦਿਆਂਗਾ ਵੀ ਮੈਂ ਵੇਖਿਆ ਹੋਇਆ, ਹੁਣ ਚਲੀਏ। ਮਹਾਰਾਜ ਕਹਿੰਦੇ ਇਵੇਂ ਨਹੀਂ, ਤੈਨੂੰ ਖੜਾਂਗੇ ਉੱਥੇ। ਸੱਚਖੰਡ ਵਿੱਚ ਖੜਿਆ, ਉੱਥੇ ਦਰਸ਼ਨ ਕੀਤੇ ਵੀ ਅਗਲੇ ਬੰਦੇ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਸੱਚੀ ਦਰਗਾਹ ਵਿੱਚ ਵੀ ਇਹੀ ਖੁਦਾ ਹਨ। ਫਿਰ ਕੜਾਹ ਪ੍ਰਸ਼ਾਦ ਦੀ ਦੇਗ ਉੱਥੋਂ ਲਿਆਂਦੀ। ਭਾਈ ਗੁਰਦਾਸ ਜੀ ਲਿਖਦੇ ਆ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲੱਖ ਅਤੇ ਅੱਖੀ ਫਰੰਕ ਵਿੱਚ ਸਭ ਦਿਖਲਾਈ, ਅੱਖ ਫਰੰਕ ਵਿੱਚ ਸਭ ਦਿਖਲਾਈ। ਅੱਖ ਦੇ ਫੁਰਕੇ ਨਾਲ ਹੀ ਝਮੱਕੇ ਮਾਦਰ ਵਿੱਚ ਲੱਖਾਂ ਪਤਾਲ ਲੱਖਾਂ ਆਕਾਸ਼ ਦਿਖਾ ਦਿੱਤੇ। ਭਾਰਕ ਚ ਕੋਲ ਪ੍ਰਸਾਦ ਦਾ, ਧੁਰੋਂ ਬਤਾਲੋ ਲਈ ਕੜਾਹੀ, ਜਾਹਰ ਕਲਾ ਨਾ ਛਪੇ ਛਪਾਈ। ਕੜਾਹ ਪ੍ਰਸ਼ਾਦ ਦੀ ਦੇਗ ਸਤਿਗੁਰੂ ਜੀ ਨੇ ਸੱਚਖੰਡ 'ਚੋਂ ਲਿਆ ਕੇ, ਕੁਛ ਕੌਲ ਕੀ ਇੱਕ ਖੱਪਰ ਜਿਹਾ ਹੁੰਦਾ ਜਿਹਦੇ ਵਿੱਚ ਮਹਾਤਮਾ ਲੋਕ ਜਲ ਜੂਲ ਛਕਦੇ ਹੈ, ਛਕ ਛਕਾ ਵੀ ਲੈਂਦੇ ਉਹ ਖੱਪਰ ਵਿੱਚ। ਉਹ ਭਰਿਆ ਭਰਕ ਚ ਕੌਲ ਪ੍ਰਸਾਦ ਦਾ, ਸੱਚਖੰਡ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਦਾ ਉਹ ਕੁਛ ਕੋਲ ਖੱਪਰ ਭਰ ਕੇ, ਧੁਰੋਂ ਬਤਾਲੋ ਲਈ ਕੜਾਹੀ, ਉਹ ਲਿਆ ਕੇ ਦਸਤਗੀਰ ਪੀਰ ਦੇ ਲੜਕੇ ਨੂੰ ਦੇ ਦਿੱਤਾ। ਫਿਰ ਲਿਆ ਕੇ ਉੱਥੇ ਇਹਦੇ ਅੱਖਾਂ ਖੋਲੀਆਂ ਅਤੇ ਦਸਤਗੀਰ ਪੀਰ ਦੇ ਪਾਸ ਪਹੁੰਚ ਗਏ, ਮਹਾਰਾਜ ਜੀ ਦੇ ਪੀਰ ਜੀ, ਪੀਰ ਦਾ ਲੜਕਾ। ਫਿਰ ਉਹ ਲੜਕਾ ਕਹਿਣ ਲੱਗਾ ਆਪਣੇ ਪਿਤਾ ਜੀ ਨੂੰ ਵੀ ਪਿਤਾ ਜੀ ਤੁਸੀਂ ਅਜੇ ਇੱਥੇ ਖੜ੍ਹੇ ਹੋ? ਉਹ ਕਹਿਣ ਲੱਗੇ ਪੁੱਤਰ ਅਜੇ ਹੁਣੇ ਤਾਂ ਤੂੰ ਗਿਆ ਹੈ, ਅਤੇ ਇੱਥੇ ਖੜ੍ਹਨਾ ਔਰ ਕਿੱਥੇ ਖੜ੍ਹਨਾ ਹੈ? ਕਹਿੰਦਾ ਪਿਤਾ ਜੀ ਤੁਸੀਂ ਠੀਕ ਹੋ, ਆ ਮੈਨੂੰ ਤਾਂ ਯੁੱਗ ਲੰਘ ਗਏ ਗਏ ਹੋਏ ਨੂੰ ਅਤੇ ਤੁਸੀਂ ਕਹਿੰਦੇ ਅਸੀਂ ਹੁਣੇ ਗਏ ਹਾਂ। ਕਹਿੰਦੇ ਪੁੱਤਰ ਤੂੰ ਨਹੀਂ ਠੀਕ ਹੈ, ਹੁਣੇ ਤਾਂ ਤੂੰ ਗਿਆ ਹੈ। ਪਰ ਉਹ ਰੱਬ ਦੀ ਕਲਾ ਮਹਾਰਾਜ ਦੀ ਵੀ ਉੱਥੇ ਕਿੰਨੇ ਸਮੇਂ ਵਿੱਚ ਗੁਰੂ ਜੀ ਨੇ ਅੱਖ ਫਰੱਕੇ ਮਾਤਰ ਦਿਖਾ ਦਿੱਤਾ, ਪਰ ਉਹਨੂੰ ਜੁੱਗਾਂ ਤੱਕ ਪ੍ਰਤੀਤ ਕਰਦਾ ਕਰਾ ਦਿੱਤਾ। ਇੱਧਰ ਜਿਹੜੇ ਦਸਤਗੀਰ ਪੀਰ ਹੋਣੀ ਬੈਠੇ, ਹੋ ਸਕਦਾ ਵੀ ਗੁਰੂ ਜੀ ਨੇ ਜੁੱਗਾਂ ਤੱਕ ਹੀ ਬਿਠਾ ਛੱਡੇ ਹੁਣ, ਪਰ ਉਹ ਖਿੰਨ ਮਾਤਰ ਸਮਾਂ ਹੀ ਉਹ ਦਿਖਾ ਦਿੱਤਾ। ਜਾਹਰ ਕਲਾ ਨਾ ਛਪੇ ਛਪਾਈ, ਗੁਰੂ ਜੀ ਦੀ ਜਾਹਰ ਕਲਾ ਹੈ, ਛਪਿਆ ਕਦੀ ਛਪਦੀ ਨਹੀਂ ਹੈ। ਅਤੇ ਸਤਿਗੁਰੂ ਜੀ ਨੇ ਜਦੋਂ ਐਸੀ ਕਲਾ ਦਿਖਾਈ ਦਸਤਗੀਰ ਪੀਰ 'ਤੇ, ਉੱਥੇ ਚਰਨੀ ਡਿੱਗ ਪਿਆ, ਸਾਰੇ ਉੱਥੇ ਚਰਨੀ ਡਿੱਗ ਪਏ। ਜੇ ਕੋਈ ਹੁਣ ਪੁੱਛੇ ਵੀ ਕੜਾਹ ਪ੍ਰਸ਼ਾਦ ਦੀ ਦੇਗ ਕਿੱਥੋਂ ਆਈ ਹੈ, ਤਾਂ ਉਹ ਜਵਾਬ ਹੈ ਉਹਨੂੰ ਵੀ ਕੜਾਹ ਪ੍ਰਸ਼ਾਦ ਦੀ ਦੇਗ ਸੱਚਖੰਡ ਵਿੱਚੋਂ ਆਈ ਹੈ, ਸੱਚਖੰਡ ਵਿੱਚ ਵਰਤਾਈ ਜਾਂਦੀ ਹੈ, ਤਾਂ ਹੀ ਗੁਰੂ ਸਥਾਨਾਂ 'ਤੇ ਵਰਤਾਈ ਜਾਂਦੀ। ਦਸੇ ਗੁਰੂ ਸਾਹਿਬਾਨਾਂ ਨੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਸੱਚਖੰਡ ਵਿੱਚੋਂ ਲੈ ਕੇ ਆਏ ਹੈ, ਅਤੇ ਗੁਰੂ ਕੇ ਸਿੰਘ ਗੁਰੂ ਕੇ ਖਾਲਸੇ ਉਹ ਵਾਜਤਾ ਕੋ ਰੋਹ ਰੀਤੀ ਚੱਲਦੀ ਆ ਰਹੀ, ਗੁਰੂ ਸਥਾਨਾਂ 'ਚ ਵਰਤਾਈ ਜਾਂਦੀ। ਕੜਾਹ ਪ੍ਰਸ਼ਾਦ ਦੀ ਦੇਗ ਫਿਰ ਮਹਾਨ ਹੈ, ਆਟਾ ਪੈਂਦਾ ਹੈ, ਵੇਖੋ ਫਿਰ ਘਿਓ ਪੈਂਦਾ ਹੈ, ਖੰਡ ਪੈਂਦੀ ਹੈ, ਜਲ ਪੈਂਦਾ ਹੈ, ਅਗਨੀ, ਇਹਨਾਂ ਪੰਜਾਂ ਦੇ ਸਮੇਲ ਨੂੰ ਕਹੀਦਾ ਹੈ ਪੰਚਾਮ੍ਰਿਤ। ਅਤੇ ਗੁਰੂ ਜੀ ਨੇ ਸਾਨੂੰ ਲਿਆ ਕੇ ਦਿੱਤੀ ਹੈ ਕੜਾਹ ਪ੍ਰਸ਼ਾਦ ਦੇਗ, ਹੈ ਇਹ ਅਨੋਖੀ, ਚੰਗੀ ਤਰ੍ਹਾਂ ਜੇ ਸਿਰੇ ਜਿਵੇਂ ਨੰਗ ਸਿੰਘ ਖੁੱਲ੍ਹੇ ਗੱਫੇ ਛਕਦੇ ਤਾਂ ਦੁਪਹਿਰ ਤੱਕ ਰੋਟੀ ਦੀ ਲੋੜ ਨਹੀਂ ਪੈਂਦੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਗੁਰੂ ਜੀ ਨੇ ਲਿਆਤੀ, ਜਿਹੜੀ ਜਦੋਂ ਇਹਨੇ ਦੀਨਾ ਬੇਗ ਨੇ ਮੁੱਖ ਵਿੱਚ ਪਾਈ, ਕਹਿਣ ਲੱਗਾ ਵੀ ਸਾਡੇ ਵਰਗੇ ਬੁੱਢਿਆਂ ਦਾ ਖਾਣਾ ਮਹਾਰਾਜ ਜੀ ਨੇ ਲਿਆਂਦਾ, ਧੁਰ ਦਰਗਾਹ ਤੋਂ ਬਿਹਿਸ਼ਤ ਕਹੀਏ ਸਵਰਗਾਂ ਵਿੱਚੋਂ।
25,000 ਔਰ ਕਰ ਲਈਏ।
ਇਹਨੇ ਉਹ ਕੜਾਹ ਪ੍ਰਸ਼ਾਦ ਦੇ ਖਾਂਦਿਆਂ ਸਾਰ ਹੀ ਬੜਾ ਖੁਸ਼ ਹੋਇਆ, ਫਿਰ ਤੇ ਇਹਨੇ 25,000 ਰੁਪਇਆ ਹੋਰ ਇਹਨੂੰ ਦੇ ਦਿੱਤਾ ਵੀ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ।
ਦੁਆਬੇ ਟਕਾ 1,25,000 ਥੀਆ।
ਦੁਆਬੇ ਦਾ ਜਿਹੜਾ ਟਕਾ ਮਾਮਲਾ ਸੀ, ਗਰਾਉਣਾ ਫਲੌਰ ਫਗਵਾੜਾ ਸਤਲੁਜ ਦੇ ਬਿਆਸ ਦੇ ਵਿਚਕਾਰ ਦਾ ਸਾਰਾ ਇਲਾਕਾ ਜਿਹੜਾ ਦੁਆਬਾ ਹੈ, ਜਲੰਧਰ ਕਪੂਰਥਲਾ ਹੁਸ਼ਿਆਰਪੁਰ, ਇਹ ਦੁਆਬੇ ਦਾ ਫਿਰ 7 ਧਾਰਾਂ ਪਹਾੜੀ ਇਲਾਕੇ ਦੀਆਂ ਇਹਦੇ ਹਿੱਸੇ ਆਉਂਦੀਆਂ ਸੀ ਦੀਨਾ ਬੇਗ ਦੀਆਂ। ਇਹਨੇ 1,00,000 ਰੁਪਇਆ ਦੇਣਾ ਖਾਲਸੇ ਨੂੰ ਪੱਕਾ ਹੀ ਠਹਿਰਾ ਲਿਆ ਵੀ ਮਾਮਲਾ ਮੈਂ 1,00,000 ਰੁਪਇਆ ਸਾਲ ਬਾਅਦ ਹੀ ਆਪ ਜੀ ਨੂੰ ਦਿਆ ਕਰਾਂਗਾ।
ਨਵਾਬ ਦੁਆਬਾ ਲੁੱਟਲੋ ਹਟਾਇਆ।
ਨਾਲ ਹੀ ਕਿਹਾ ਵੀ ਖਾਲਸਾ ਜੀ ਹੁਣ ਉਹ ਵਚਨ ਤੁਹਾਡਾ ਪੂਰਾ ਹੋ ਗਿਆ, ਜਲੰਧਰ ਨੂੰ ਕਤਲ ਵੀ ਕਰ ਲਿਆ ਤੁਸਾਂ ਨੇ ਅਤੇ ਲੁੱਟ ਵੀ ਚੰਗਾ ਲਿਆ ਹੈ, ਅਤੇ ਬਾਬਾ ਵਿਭਾਗ ਸਿੰਘ ਜੀ ਹੁਣ ਥੋੜ੍ਹੀ ਸ਼ਾਂਤੀ ਕਰ ਦਿਉ। ਇੰਨੇ ਨੂੰ ਬਾਬਾ ਜੀ ਦਾ ਵੀ ਗੁੱਸਾ ਸ਼ਾਂਤ ਹੋ ਗਿਆ ਸੀ, ਦੀਨਾ ਬੇਗ ਦੇ ਕਹਿਣ ਕਰਕੇ ਫਿਰ ਉਹ ਲੁੱਟਣੋਂ ਹਟੇ ਸਿੰਘ।
ਸਾਂਝਾ ਖਾਲਸੇ ਸਾਥ ਬਣਾਇਆ
ਅਤੇ ਸਾਂਝ ਖਾਲਸੇ ਨਾਲ ਦੀਨਾ ਬੇਗੜੇ ਬਣਾ ਲਈ, ਕਹਿ ਦਿੱਤਾ ਵੀ ਦੁਆਬੇ ਵਿੱਚੋਂ ਜਿਹੜਾ ਮਾਮਲਾ ਮੈਂ ਕਰਾਉਂਦਾ ਹਾਂ 1,00,000 ਰੁਪਇਆ ਸਾਲ ਦਾ ਤੁਹਾਨੂੰ ਮੈਂ ਆਪਣੇ ਪੱਲਿਓਂ ਦਿਆ ਕਰਾਂਗਾ।
1893 ਸਾਲ।
ਇਸ ਤਰ੍ਹਾਂ 1813 ਬਿਕਰਮੀ ਸੰਮਤ ਸਾਲ ਹੈ ਸੀ। ਇਸ ਤਰ੍ਹਾਂ ਖਾਲਸੇ ਦਾ ਉਚਾਲਾ ਹੋਇਆ ਜਲੰਧਰ ਵਿੱਚ, ਦੁਆਬੇ ਵਿੱਚ। ਇਸ ਤਰ੍ਹਾਂ ਖਾਲਸੇ ਦੀ ਭੇਡ ਹੋਈ ਨਾਸਰ ਅਲੀ ਦਾ ਅਤੇ ਪਠਾਣਾ ਦਾ ਮਲੀਆਂ ਮੇਟ ਕੀਤਾ ਬਾਬਾ ਵਿਭਾਗ ਸਿੰਘ ਜੀ ਨਾਲ ਮਿਲ ਕੇ। ਬਾਬਾ ਵਿਭਾਗ ਸਿੰਘ ਜੀ ਨੇ ਬਹਾਦਰੀ ਕੀਤੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਜੋ ਬਾਬਾ ਵਿਭਾਗ ਸਿੰਘ ਜੀ ਸਨ, ਪਹਿਲਾਂ ਵੀ ਦੱਸਿਆ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੁੱਤਰ ਸਨ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਪੁੱਤਰ ਬਾਬਾ ਧੀਰਮੱਲ ਜੀ, ਧੀਰਮੱਲ ਜੀ ਤੋਂ ਅੱਗੇ ਬਹਾਰ ਚੰਦ ਜੀ, ਅੱਗੇ ਉਹਨਾਂ ਤੋਂ ਨਿਰੰਜਣ ਰਾਏ ਜੀ, ਨਿਰੰਜਣ ਰਾਏ ਤੋਂ ਬਿਕਰਮ ਸਿੰਘ ਜੀ, ਉਹਨਾਂ ਤੋਂ ਅੱਗੇ ਰਾਮ ਸਿੰਘ, ਅਤੇ ਉਹਨਾਂ ਕੋਲ ਬਾਬਾ ਵਿਭਾਗ ਸਿੰਘ ਜੀ। ਛੇਵੇਂ ਪਾਤਸ਼ਾਹ ਤੋਂ ਲੈ ਕੇ ਬਾਬਾ ਵਿਭਾਗ ਸਿੰਘ ਤੱਕ 8ਵੀਂ ਪੀੜ੍ਹੀ ਬਣਦੀ ਹੈ, ਗੁਰੂ ਜੀ ਦੀ ਬੰਸ਼ ਹਨ। ਅਤੇ ਇਹਨਾਂ ਨੂੰ ਇਹਨਾਂ ਦੇ ਦਾਦਾ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ, ਕਿਉਂਕਿ ਪਹਿਲਾਂ ਧੀਰ ਮੱਲੀਏ ਗੁਰੂ ਘਰ ਤੋਂ ਬੇਮੁੱਖ ਰਹੇ, 10ਵੇਂ ਪਾਤਸ਼ਾਹ ਮਹਾਰਾਜ ਸ਼ਰਨ ਆਉਣ ਕਰਕੇ ਸ਼ਰਨ ਮਿਲੀ ਹੈ। ਜਦੋਂ ਸ਼ਰਨ ਮਿਲੀ ਤਾਂ ਇਹਨਾਂ ਦੇ ਦਾਦਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਅੱਗੇ ਤੋਂ ਮਿਲ ਲਓ। ਗੁਰੂ ਜੀ ਨੇ ਕਿਹਾ ਵੀ ਹੁਣ ਤੁਹਾਡੇ ਤੋਂ ਲੈ ਕੇ ਤੁਹਾਡੇ ਪੋਤਰੇ ਵੀ ਗਾਂ ਜਿਹੜਾ ਹੈ ਖਾਲਸੇ ਨਾਲ ਮੇਲ ਕਰਨਗੇ। ਬਾਬਾ ਵਿਭਾਗ ਸਿੰਘ ਜੀ ਨੇ ਖਾਲਸੇ ਤੋਂ ਅੰਮ੍ਰਿਤ ਛਕਿਆ, ਸੇਵਾ ਚੱਲਦੀ ਸੀ ਥੰਮ ਸਾਹਿਬ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਵਿਖੇ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਹੱਥੀਂ ਉਹ ਟਾਹਲੀ ਦਾ ਜਿਹੜਾ ਥੰਮ ਵੱਢ ਕੇ ਉਹ ਦੀਵਾਨ ਸਥਾਨ 'ਤੇ ਦਿੱਤਾ ਹੋਇਆ ਸੀ। ਜਦੋਂ ਦੀਵਾਨ ਦਾ ਕਮਰਾ ਬਣਾਉਣਾ ਸੀ ਉੱਥੇ ਉਹ ਟਾਹਲੀ ਦਾ ਥੰਮ ਦਿੱਤਾ ਹੋਇਆ ਸੀ, ਅਤੇ ਉਹ ਥੰਮ ਦੀ ਪੂਜਾ ਹੋਈ। ਸਾਖੀ ਲਮੇਰੀ ਹੈ, ਸੰਖੇਪ ਵਿੱਚ ਬਿਆਨ ਕਰੀਏ ਕਿ ਗੁਰੂ ਜੀ ਦਾ ਵਸਾਇਆ ਹੋਇਆ ਸਥਾਨ 'ਤੇ ਬਾਬਾ ਵਿਭਾਗ ਸਿੰਘ ਹੁਣੀ ਸੇਵਾ ਕਰਦੇ ਸਨ। ਨਾਸਰ ਅਲੀ ਦਾ ਜਦੋਂ ਸਮਾਂ ਆਇਆ, ਪਠਾਨ ਸੀ ਅਹਿਮਦ ਸ਼ਾਹ ਦੁਰਾਨੀ ਦਾ, ਅਬਦਾਲੀ ਦਾ ਸਰਦਾਰ ਸੀ, ਸੂਬੇਦਾਰੀ ਕਰਨ ਲੱਗਾ। ਦੀਨਾ ਬੇਗ ਨੂੰ ਵੀ ਕੱਢ ਦਿੱਤਾ, ਬਾਬੇ ਵਿਭਾਗ ਸਿੰਘ ਨਾਲ ਵੀ ਅਣਬਣ ਹੋਈ, ਅਤੇ ਇੱਥੇ ਇਹਨਾਂ ਨੂੰ ਵੀ ਦੁੱਖ ਦਿੱਤੇ, ਪਰਿਵਾਰ ਵੀ ਸ਼ਹੀਦ ਹੋਇਆ ਬਾਬਾ ਵਿਭਾਗ ਸਿੰਘ ਜੀ ਦਾ। ਹੋਰ ਗੁਰੂ ਕੇ ਸਿੱਖ ਸਿੱਖਣੀਆਂ ਦੀ ਮਾਈਆਂ ਦੀ ਬੇਅਦਬੀ ਕੀਤੀ, ਬੇਇੱਜ਼ਤੀ ਕੀਤੀ, ਜੋ ਹਿੰਦੁਆਣੀਆਂ ਸਨ, ਹਿੰਦੂਆਂ ਦੀਆਂ ਘਰਵਾਲੀਆਂ ਲੜਕੀਆਂ ਪਠਾਣਾਂ ਦੇ ਨਾਲ ਸ਼ਾਦੀਆਂ ਕੀਤੀਆਂ, ਗਊਆਂ ਦੇ ਵੱਧ ਕਰਕੇ ਗੁਰੂ ਸਥਾਨ ਦੇ ਉੱਪਰ ਖੂਨ ਖਿਲਾਰਿਆ, ਸਥਾਨ ਢਾਇਆ, ਥੰਮ ਸਾਹਿਬ ਨੂੰ ਸਾੜਿਆ ਨਾਸਰ ਅਲੀ ਨੇ। ਬਾਬੇ ਵਿਭਾਗ ਸਿੰਘ ਨੇ ਉਸ ਵਕਤ ਦੁਖੀ ਹੋ ਕੇ ਪਹਾੜਾਂ ਵੱਲ ਚਲੇ ਗਏ ਅਤੇ ਖਾਲਸੇ ਨੂੰ ਖਬਰ ਨਾ ਦਿੱਤੀ, ਨਾ ਆਪ ਹੀ ਜੰਗ ਕਰਕੇ ਸਿਰ ਦਿੱਤਾ ਆਪਣਾ। ਜਦੋਂ ਉੱਥੇ ਪਹਾੜਾਂ 'ਚ ਜਾ ਕੇ ਆਪਣੀ ਮੰਨਤਾਂ ਪੂਜਣਾ ਕਰਾਉਣ ਲੱਗ ਪਏ, ਭੂਤ ਪ੍ਰੇਤ ਕੱਢਣ ਲੱਗ ਪਏ, ਜਿੱਥੇ ਧੌਲੀ ਧੌਲੀ ਧਾਰਾ 'ਚ ਬਣੀ ਹੋਈ ਹੈ, ਡੇਰਾ ਕਹਿੰਦੇ ਡੇਰਾ ਬਾਬਾ ਵਡਭਾਗ ਸਿੰਘ ਜੀ ਜਿੱਥੇ ਸਾਡੇ ਸਿੱਖ ਬੜੇ ਜਾਂਦੇ ਹੈ। ਉੱਥੇ ਜਾਣੇ ਕਰਕੇ ਖਾਲਸੇ ਨੇ ਵੀ ਬਾਬੇ ਵਡਭਾਗ ਸਿੰਘ ਦਾ ਮੇਲ ਜੋਲ ਛੱਡ ਦਿੱਤਾ ਸੀ। ਇਹ ਤਾਂ ਗੁਰੂ ਦਾ ਉਲਟ ਕੰਮ ਹੈ ਵੀ ਭੂਤ ਪ੍ਰੇਤ ਕੱਢਣ ਲੱਗ ਪਏ ਅਤੇ ਇੱਥੇ ਸਿਰ ਨਹੀਂ ਦਿੱਤਾ ਹੈ, ਜਿਹਦੇ ਕਰਕੇ ਗੁਰੂ ਕੇ ਖਾਲਸੇ ਨੇ ਮੇਲ ਛੱਡ ਦਿੱਤਾ। ਜਦੋਂ ਦੀਨਾ ਬੇਗ ਨੂੰ ਲਾਹੌਰ ਇੱਥੋਂ ਕੱਢਿਆ ਜਲੰਧਰ ਤੋਂ ਨਾਸਰ ਅਲੀ ਨੇ, ਇਹਨੂੰ ਸਿੱਖ ਨੇ ਇੱਕ ਨੇ ਸਿੱਖਿਆ ਦਿੱਤੀ ਵੀ ਜੇ ਤੇਰੀ ਬਾਬਾ ਵਡਭਾਗ ਸਿੰਘ ਨਾਲ ਬਣ ਆਵੇ ਤਾਂ ਤੇਰਾ ਕੁਝ ਹੱਲ ਹੋ ਸਕਦਾ, ਤੇਰੀ ਸੂਬੇਦਾਰੀ ਵਾਪਸ ਮਿਲ ਸਕਦੀ ਹੈ। ਫਿਰ ਦੀਨਾ ਬੇਗ ਨੇ ਆਪਣਾ ਵਕੀਲ ਭੇਜਿਆ ਬਾਬਾ ਵਡਭਾਗ ਸਿੰਘ ਪਾਸ, ਅਤੇ ਬਾਬੇ ਵਡਭਾਗ ਸਿੰਘ ਨੇ ਉਧਾਰੀ ਹੋਈ ਮਨ 'ਚ ਉਸ ਵਕਤ ਦੀ ਪਹਾੜਾਂ ਵਿੱਚ ਬੈਠਿਆ ਹੋਇਆ ਵੀ ਨਾਸਰ ਅਲੀ ਨੂੰ ਮਾਰ ਕੇ ਸਾਹ ਲੈਣਾ ਹੈ, ਗੁਰੂ ਸਥਾਨ ਦੀ ਬੇਅਦਬੀ ਜਿਹੜੀ ਹੋਈ ਉਹਦਾ ਬਦਲਾ ਲੈਣਾ ਹੈ। ਭਾਵੇਂ ਹੈ ਤਾਂ ਗੁਰੂ ਘਰ ਦੇ ਦੇਖੋ ਬੰਸੀ ਹੈ ਨਾ, ਭਾਵੇਂ ਕਿ ਉਹ ਚਲੋ ਠੀਕ ਹੈ ਵੀ ਮੰਤਾ ਪੂਜਤਾ ਆਪਣੀ ਕਰਾਉਣ ਲੱਗ ਪਏ ਸੀ, ਸ਼ਕਤੀਆਂ ਤਾਂ ਹੈ ਸੀ ਕੋਲ, ਪਰ ਮਨ 'ਚ ਤਾਂ ਗੁਰੂ ਵੱਡਿਆਂ ਦਾ ਪ੍ਰੇਮ ਹੀ ਹੈ, ਸਤਿਕਾਰ ਤਾਂ ਹੈ ਹੀ, ਇਸ ਕਰਕੇ ਗੁੱਸਾ ਬਹੁਤ ਸੀ। ਉਹ ਤਾਂ ਬੇਦ ਬਣ ਗਈ ਰੱਬ ਦੀ, ਵਕੀਲ ਜਾਣੇ ਕਰਕੇ ਦੀਨਾ ਬੇਗ ਦਾ ਬਾਬੇ ਵਡਭਾਗ ਸਿੰਘ ਨੇ ਉਠਾਣ ਲਿਆ ਵੀ ਹਾਂ ਫਲਾਣੀ ਥਾਂ ਮਿਲਾਂਗੇ। ਫਿਰ ਉੱਥੇ ਖਾਲਸਾ ਬਾਬਾ ਵਡਭਾਗ ਸਿੰਘ, ਇਸੇ ਤਰ੍ਹਾਂ ਗੁਰੂ ਕੇ ਸਿੰਘ ਭਾਈ ਜੱਸਾ ਸਿੰਘ ਆਹਲੂਵਾਲੀਆ, ਇਹਨਾਂ ਸਿੰਘਾਂ ਵਿੱਚੋਂ ਕੁਝ, ਅਤੇ ਦੀਨਾ ਬੇਗ ਇੱਥੇ ਮੀਟਿੰਗ ਕੀਤੀ ਕਿਤੇ ਇੱਕ ਥਾਂ 'ਤੇ। ਉਹ ਮੀਟਿੰਗ ਕਰਨੀ ਕਰਕੇ ਹੀ ਫਿਰ ਸਾਧ ਸੰਗਤ ਜੀ ਬਾਬਾ ਵਡਭਾਗ ਸਿੰਘ ਨੇ ਆ ਕੇ ਸ਼ਰਨ ਲਈ ਹੈ ਗੁਰੂ ਕੇ ਸਿੰਘਾਂ ਦੀ ਕਿ ਖਾਲਸਾ ਜੀ ਗੁਰੂ ਸਥਾਨ ਦੀ ਬੇਅਦਬੀ ਹੋਈ ਬਦਲਾ ਲੈਣਾ ਹੈ। ਉਹ ਫਿਰ ਬਦਲਾ ਲੈਣ ਜਦੋਂ ਆਏ ਬਾਬਾ ਵਡਭਾਗ ਸਿੰਘ ਜੀ, ਫਿਰ ਆਪ ਨੇ ਕਥਾ ਸਾਰੀ ਸਰਵਣ ਕੀਤੀ ਹੀ ਹੈ। ਨਾਸਰ ਅਲੀ ਨੂੰ ਵੀ ਮਾਰਿਆ ਕਬਰ 'ਚੋਂ ਕੱਢ ਕੇ, ਕਈ ਥਾਵਾਂ 'ਤੇ ਲਿਖਿਆ ਵੀ ਇਹਨੂੰ ਜਿੰਦੇ ਨੂੰ ਸਾੜਿਆ ਹੈ, ਕਈ ਥਾਵਾਂ 'ਤੇ ਵੀ ਕਬਰ 'ਚੋਂ ਕੱਢ ਕੇ ਜਿਵੇਂ ਆਪਾਂ ਸਰਵਣ ਕੀਤਾ ਹੈ, ਕੁਝ ਸਮਝ ਲਓ ਉਹਨੂੰ ਸਾੜਿਆ ਜ਼ਰੂਰ ਹੈ। ਅਤੇ ਫਿਰ ਬਾਬਾ ਵਡਭਾਗ ਸਿੰਘ ਜੀ ਨੂੰ ਖਾਲਸੇ ਨੇ ਇੱਥੇ ਸੇਵਾ ਦੇ ਦਿੱਤੀ ਕਰਤਾਰਪੁਰ ਸਾਹਿਬ, ਫਿਰ ਇਹਨਾਂ ਨੇ ਇੱਥੇ ਰਹਿ ਕੇ ਜਿਹੜੀ ਉਹ ਸੇਵਾ ਕੀਤੀ। ਥੰਮ ਸਾਹਿਬ ਫਿਰ ਦਰਬਾਰਾ ਬਣਵਾਇਆ ਸੀ, ਅਤੇ ਥੰਮ ਸਾਹਿਬ ਬਣਵਾਇਆ ਇਹਦਾ ਕਹਿਣ ਦਾ ਸਾਖੀ ਦਾ ਦੁਬਾਰਾ ਮਤਲਬ ਇਹ ਹੈ ਕਿ ਬਾਬਾ ਵਡਭਾਗ ਸਿੰਘ ਫਿਰ ਕਰਤਾਰਪੁਰ ਸਾਹਿਬ ਰਹੇ ਆ, ਫਿਰ ਪਿੱਛੇ ਨਹੀਂ ਗਏ, ਪਰ ਜਿੱਥੇ ਪਹਾੜਾਂ 'ਚ ਆਪਣੀ ਪੂਜਨਾ ਕਰਾਈ ਅਤੇ ਦਾ ਦ੍ਰਿਸ਼ਟਾਂਤ ਦੀ ਸਿੱਖਿਆ ਵੀ ਸਾਡਾ ਕੋਈ ਮਤਲਬ ਨਹੀਂ ਹੈ, ਜਿੱਥੇ ਬਾਬਾ ਵਡਭਾਗ ਸਿੰਘ ਦਾ ਡੇਰਾ ਬਣਿਆ ਨਾ ਪਹਾੜਾਂ ਵਿੱਚ, ਉੱਥੇ ਗੁਰੂ ਕੇ ਸਿੰਘ ਨੂੰ ਕੋਈ ਹੁਕਮ ਨਹੀਂ ਹੈ ਜਾਣ ਦਾ। ਗੁਰੂ ਕੇ ਸਿੱਖਾਂ ਨੇ ਵੀ ਉਸ ਵਕਤ ਬਾਬਾ ਵਡਭਾਗ ਸਿੰਘ ਦਾ ਖੈੜਾ ਛੱਡ ਦਿੱਤਾ ਸੀ ਮੇਲ ਜੋਲ, ਇਸੇ ਤਰ੍ਹਾਂ ਸਾਡਾ ਵੀ ਉੱਥੇ ਨਾਲ ਕੋਈ ਮਤਲਬ ਨਹੀਂ ਹੈ। ਬਾਕੀ ਜਿਹੜੀ ਬਾਬਾ ਵਡਭਾਗ ਸਿੰਘ ਨੇ ਜਿਹੜੀ ਵੇਖੋ ਬਹਾਦਰੀ ਕੀਤੀ ਹੈ, ਉਹਨੂੰ ਆਪਾਂ ਕਿਵੇਂ ਛੁਪਾ ਸਕਦੇ ਹਾਂ, ਉਹ ਬਦਲਾ ਲਿਆ ਹੈ, ਫਿਰ ਵੀ ਗੁਰੂ ਕੀ ਬੰਸ ਹੈ, ਇਹ ਬਹਾਦਰੀ ਕੀਤੀ ਹੈ, ਫਿਰ ਇੱਥੇ ਸੇਵਾ ਲੈ ਕੇ ਕੀਤੀ ਗੁਰੂ ਕੇ ਖਾਲਸੇ ਨੇ, ਫਿਰ ਸੇਵਾ ਵਾਸਤੇ ਫਿਰ ਸੌਂਪੀ ਇਹ ਸੇਵਾ ਇੱਥੋਂ ਦੀ ਕਰਤਾਰਪੁਰ ਸਾਹਿਬ ਦੀ। ਅਤੇ ਵਡਭਾਗ ਸਿੰਘ ਮੁੜ ਕੇ ਨਹੀਂ ਹੋ ਗਏ, ਉਹ ਜਿਹੜਾ ਸਥਾਨ ਬਣਿਆ ਅਤੇ ਬਣਿਆ ਹੀ ਰਹਿ ਗਿਆ। ਅਤੇ ਹੁਣ ਲੋਕ ਤਾਂ ਤੁਹਾਨੂੰ ਪਤਾ ਐਵੇਂ ਹੀ ਹੈ ਵੀ ਅੱਜ ਜਿੱਥੇ ਕੋਈ ਹੁਣ ਦੋ ਇੱਟਾਂ ਲਾ ਕੇ ਹਰਿਆ ਰੰਗ ਫੇਰਦੇ ਤਾਂ ਲੋਕ ਉੱਥੋਂ ਜਾਣੇ ਨਹੀਂ ਹਟਦੇ, ਜਿੰਨਾ ਮਰਜ਼ੀ ਢਾਲੋ ਉਹਨਾਂ ਨੂੰ। ਅਤੇ ਜਿਹੜੇ ਜਾਣ ਵਾਲੇ ਉਹ ਭਾਵੇਂ ਜਾਂਦੇ ਜੇ ਜਾਣ, ਪਰ ਜਿਹੜੇ ਗੁਰੂ ਕੇ ਸਿੰਘ ਪੂਰਨ ਹੈ ਉਹਨਾਂ ਨੂੰ ਉੱਥੇ ਜਾਣ ਦਾ ਬਿਲਕੁਲ ਮਤਲਬ ਨਹੀਂ, ਧੌਲੀ ਧਾਰ ਥੱਲੇ ਨਹਾਉਣ ਦਾ ਬਿਲਕੁਲ ਮਤਲਬ ਨਹੀਂ ਹੈ। ਕੋਈ ਉਹ ਭੂਤ ਪ੍ਰੇਤ ਹੈ ਅਤੇ ਬਾਣੀ ਪੜ੍ਹਨ ਜਾਂ ਗੁਰੂ ਦੇ ਸਥਾਨਾਂ ਤੀਰਥਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਗੋਇੰਦਵਾਲ ਸਾਹਿਬ ਜਾ ਕੇ ਇਸ਼ਨਾਨ ਕਰਨ, ਬਾਬਾ ਵਡਭਾਗ ਸਿੰਘ ਦੇ ਉਹ ਡੇਰੇ 'ਤੇ ਜਾਣ ਦਾ ਕੋਈ ਮਤਲਬ ਨਹੀਂ ਹੈ। ਉੱਥੋਂ ਆ ਕੇ ਬਾਬਾ ਜੀ ਨੇ ਬਾਅਦ ਵਿੱਚ ਖੈੜਾ ਛੱਡ ਦਿੱਤਾ ਸੀ। ਇਸ ਤਰ੍ਹਾਂ ਕਿਉਂਕਿ ਕਈ ਦੇ ਮਨ 'ਚ ਸ਼ੰਕਾ ਆ ਜਾਂਦਾ ਵੀ ਇਹਦਾ ਮਤਲਬ ਬਾਬਾ ਵਡਭਾਗ ਸਿੰਘ ਨੂੰ ਪੂਜਣਾ ਚਾਹੀਦਾ ਹੈ, ਉਹ ਫਿਰ ਇੱਧਰ ਦਾ ਹਵਾਲਾ ਲੈ ਕੇ ਵੀ ਉਹਨਾਂ ਜੰਗ ਵੀ ਕੀਤੀ, ਫਿਰ ਸਿੱਧਾ ਵਡਭਾਗ ਸਿੰਘ ਜਾ ਵੱਜਦੇ ਹੈ, ਉਹ ਤਾਂ ਬਿਲਕੁਲ ਨਹੀਂ ਯੋਗ। ਕਈ ਵਾਰ ਆਪ ਨੂੰ ਦੱਸ ਦਿੱਤਾ ਉੱਥੇ ਜਾਣਾ ਸਿੱਖ ਲਈ ਲਾਜ਼ਮੀ ਨਹੀਂ ਹੈ, ਇੱਥੇ ਜਿਹੜੀ ਉਹਨਾਂ ਸੇਵਾ ਕੀਤੀ ਹੈ ਉਹ ਕਰਤਾਰਪੁਰ ਸਾਹਿਬ ਦੇ ਗੁਰੂ ਕੇ ਸੰਗਤਾਂ ਪਹਿਲਾਂ ਵੀ ਜਾਂਦੀਆਂ ਸੀ, ਅੱਜ ਵੀ ਜਾਂਦੀਆਂ ਹੈ ਅਤੇ ਜਾਂਦੀਆਂ ਰਹਿਣਗੀਆਂ। ਅਤੇ ਜਿਹੜਾ ਉਹ ਥੰਮ ਬਣਾਇਆ ਸੀ ਬਾਬਾ ਵਡਭਾਗ ਸਿੰਘ ਨੇ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉਹਦੀ ਥਾਂ 'ਤੇ ਬਣਵਾਇਆ ਵੀ 1 ਲੱਖ ਰੁਪਇਆ ਦਿੱਤਾ ਸੋਢੀਆਂ ਨੂੰ ਬਾਬਾ ਵਡਭਾਗ ਸਿੰਘ ਤੋਂ ਬਾਅਦ, ਵੀ ਐਸਾ ਬਣਾਓ ਥੰਮ ਜਿਹੜਾ 10-10 ਕੋਹ ਤੋਂ ਦਿਸੇ ਦੂਰੋਂ ਹੀ। ਪਰ ਉਹ ਜਿਹੜੇ ਪੁਜਾਰੀ ਲੋਕ ਹੈ ਸੇਵਾਦਾਰ ਲੋਕ ਉਹਨਾਂ ਨੇ ਉਹ ਪੈਸੇ ਖਾ ਲਏ, 13,000 ਰੁਪਇਆ ਲਾ ਕੇ ਚੂਨੇ ਦੀਆਂ ਇੱਟਾਂ ਦਾ ਥੰਮ ਬਣਾਇਆ, ਜਿਹਦੀ ਅੱਜ ਕੱਲ੍ਹ ਵੀ ਜਿਹੜਾ ਹੈ। ਇਸ ਤਰ੍ਹਾਂ ਉਹਦੀ ਸੇਵਾ ਕਰਾਈ ਸ਼੍ਰੀ ਕਰਤਾਰਪੁਰ ਸਾਹਿਬ ਥੰਮ ਸਾਹਿਬ ਸਥਾਨ ਦੀ। ਇਸੇ ਤਰ੍ਹਾਂ ਠੀਕ ਸਮਝਣਾ ਵੀ ਡੇਰਾ ਸਾਹਿਬ ਜਾਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਇੱਧਰੋਂ ਇਹ ਜਿਹੜੀ ਘਟਨਾ ਸੀ ਸਾਧ ਸੰਗਤ ਜਿਹੜੀ ਪਿੱਛੇ ਸਾਖੀ ਲੰਘੀ ਹੈ 1811 ਬਿਕਰਮੀ ਸੰਮਤ ਸੰਨ ਬਣਦੀ ਹੈ 1800 ਜਿਹੜੀ ਹੈ 54 ਅਤੇ 1813 ਵਿੱਚ ਇਹ ਬਦਲਾ ਲਿਆ ਜਲੰਧਰ ਨੂੰ ਉਜਾੜਿਆ 1813 ਬਿਕਰਮੀ ਸੰਮਤ 1756 ਜਿਹੜੀ ਬਣਦੀ ਹੈ ਸੰਨ 1711 ਵਿੱਚ ਇਕਾਂਡ ਹੋਇਆ ਬੇਅਦਬੀ ਕੀਤੀ 1754 ਵਿੱਚ 1756 ਦੇ ਵਿੱਚ ਬਦਲਾ ਲਿਆ ਮਤਲਬ 2-3 ਸਾਲ ਦੇ ਬਾਅਦ ਇਸ ਤਰ੍ਹਾਂ ਇਹ ਤਰੀਕਾ ਹਨ ਇੱਧਰੋਂ ਮੁਗਲ ਜਿਹੜੇ ਸਨ ਦਿੱਲੀ ਦੇ ਪਤੀ ਭਾਵ ਕੇ ਬਾਦਸ਼ਾਹ ਲੋਕ ਉਹਦੇ ਵਿਚਾਰੇ ਦਿੱਲੀ ਵਿੱਚ ਹੀ ਦੜ ਵੜ ਕੇ ਜਿਹੜਾ ਦੜ ਮਾਰ ਕੇ ਬੈਠੇ ਹੋਏ ਸਨ ਉਹਨਾਂ ਪਾਤਸ਼ਾਹ ਨੂੰ ਤੇ ਕੋਈ ਪੁੱਛਦਾ ਨਹੀਂ ਸੀ ਵਜ਼ੀਰ
ਪਠਾਨ ਕੰਧਾਰੀ ਹੋਇਆ ਰਹੇ ਹੋ
ਜਿਹੜਾ ਪਠਾਨ ਕੰਧਾਰੀ ਕਾਬਲ ਕੰਧਾਰ ਦਾ ਪਠਾਨ ਕੌਣ ਅਹਿਮਦ ਸ਼ਾਹ ਅਬਦਾਲੀ
ਦਿੱਲੀ ਗਰਦ ਪਤਸ਼ਾਹ ਹੈ
ਉਹਦੇ ਘੇਰਾ ਪਾਇਆ ਹੋਇਆ ਸੀ ਆ ਮੇਰਠ ਸਹਾਰਨਪੁਰ ਦਿੱਲੀ ਦੇ ਆਸੇ ਪਾਸੇ ਪਠਾਣਾਂ ਦੀ ਜ਼ੁਰਤ ਸੀ ਪੂਰੀ ਅਤੇ ਮੁਗਲ ਪਾਤਸ਼ਾਹ ਦੀ ਕੋਈ ਸੁਣਦਾ ਗਿੰਦਾ ਹੈ ਨਹੀਂ ਸੀ ਘੇਰਾ ਪਾਇਆ ਸੀ ਅਹਿਮਦ ਸ਼ਾਹ ਅਬਦਾਲੀ ਨੇ ਉਸ ਵਕਤ ਜਿਹੜਾ ਸੀ ਪਹਿਲਾਂ ਦੇ ਰਿਹਾ ਮੁਹੰਮਦ ਸ਼ਾਹ ਰੰਗੀਲਾ 1748 ਤੱਕ 1748 ਤੋਂ ਉਹਦਾ ਪੁੱਤਰ ਬਾਅਦ ਬਣਿਆ ਹੈ ਅਹਿਮਦ ਸ਼ਾਹ 1754 ਤੱਕ ਜਿਹੜਾ ਉਹਦਾ ਪੁੱਤਰ ਅਹਿਮਦ ਸ਼ਾਹ ਬਣਿਆ ਉਹਨੂੰ ਬੜਾ ਦੁਖੀ ਕੀਤਾ ਜਿਹੜਾ ਗਾਜ਼ੀ ਦੀਨ ਮੁਗਲ ਸੀ ਨਜੀਬ ਖਾਨ ਇਹ 4 ਸਨ ਵਜ਼ੀਰ ਇਹਨਾਂ ਨੇ ਤਾਂ ਆਪਣੀ ਹੱਥ ਚੁੱਕੀ ਹੋਈ ਸੀ ਆਪਣੀਆਂ ਮੱਲਾਂ ਮਾਰਦੇ ਫਿਰਦੇ ਸੀ ਅਤੇ ਅਹਿਮਦ ਸ਼ਾਹ ਦੀ ਕੋਈ ਮੰਨਦੀ ਨਹੀਂ ਸੀ ਗੱਲ ਅਤੇ ਜਿਹੜਾ ਅਹਿਮਦ ਸ਼ਾਹ ਉਹ ਵਿਚਾਰਾ ਦੁਖੀ ਹੋਇਆ ਕੀ ਕਹਿੰਦਾ ਉਹਦੇ ਮਨ 'ਚ ਵਿਚਾਰੇ ਵੀ ਮੈਂ ਇੱਥੋਂ ਨਿਕਲ ਹੀ ਜਾਂਦਾ ਲਖਨਊ ਵੱਲ ਨੂੰ ਸ਼ਿਕਾਰ ਦਾ ਬਹਾਨਾ ਲਾ ਕੇ ਨਿਕਲਿਆ ਗਾਜ਼ੀ ਦੀਨ ਮੁਗਲ ਦਾ ਨਾਲ ਉਹਨੇ ਰਾਹ 'ਚ ਜਾ ਕੇ ਕੀ ਕੀਤਾ ਇੱਕ ਥਾਂ ਪੜਾਅ ਕੀਤਾ ਸੀ ਸਲਾਈਆਂ ਗਰਮ ਕਰਕੇ ਅਹਿਮਦ ਸ਼ਾਹ ਦੀਆਂ ਅੱਖਾਂ 'ਚ ਫੇਰ ਦਿੱਤੀਆਂ ਅੰਨਾ ਕਰਕੇ ਦਿੱਲੀ ਵਾਪਸ ਲਿਆਂਦਾ ਫਿਰ ਉਹ ਤੋਂ ਬਾਅਦ ਉਹਨੇ ਉਹਦੇ ਪੁੱਤਰ ਬਿਠਾਇਆ ਹੈ ਆਲਮਗੀਰ ਨੂੰ ਨਾਮ ਦੇ ਵਿਚਾਰੇ ਬਾਦਸ਼ਾਹ ਸਨ ਚੱਲਦੀ ਕੀ ਸੀ ਗਾਜ਼ੀ ਦੀਨ ਮੁਗਲ ਦੀ ਅਤੇ ਨਜੀਬ ਖਾਨ ਦੀ ਰਹੇਲਾ ਪਠਾਨ ਜਿਹਨੇ ਅਹਿਮਦ ਸ਼ਾਹ ਨੂੰ ਸੱਦਿਆ ਹੈ ਇਹ ਦੋਵੇਂ ਜਿਹੜੇ ਆਪੋ ਵਿੱਚ ਲੜਦੇ ਰਹਿੰਦੇ ਸਨ ਬਾਦਸ਼ਾਹ ਲੋਕਾਂ ਨੂੰ ਕੋਈ ਪੁੱਛਦਾ ਨਹੀਂ ਸੀ ਅਤੇ ਅਹਿਮਦ ਸ਼ਾਹ ਨੇ ਘੇਰਾ ਪਾਇਆ ਹੋਇਆ ਸੀ ਸਿੱਕਾ ਉਹਦਾ ਚੱਲ ਰਿਹਾ ਸੀ ਜਦੋਂ ਦਿੱਲੀ ਦੇ ਵਿੱਚ ਇਉਂ ਗੱਲ ਸੁਣੀ ਵੀ ਜਿਹੜਾ ਅਹਿਮਦ ਸ਼ਾਹ ਦਾ ਸੈਨਾਪਤੀ ਬੜਾ ਬਹਾਦਰ ਬਣਿਆ ਫਿਰ ਦਾ ਸਰ ਬੁਲੰਦ ਖਾਂ ਉਹਦੇ ਜਲੰਧਰ ਨੂੰ ਛੱਡ ਕੇ ਭੱਜ ਗਿਆ ਹੈ ਸਿੰਘਾਂ ਦੇ ਅੱਗੇ ਲੱਗ ਕੇ ਜਿਹੜਾ ਸੀ ਨਾ ਗਾਜ਼ੀ ਦੀਨ ਮੁਗਲ ਪਠਾਨ ਮੁਗਲ ਜਿਹੜਾ ਦਿੱਲੀ ਦੇ ਬਾਦਸ਼ਾਹ ਦਾ ਵਜ਼ੀਰ ਸੀ ਉਹਨੇ ਕੀ ਕੀਤਾ ਇਹਨੇ ਕਦੇ ਦੀ ਜਿਹੜੀ ਜਾਰੀ ਲਾਈ ਹੋਈ ਸੀ ਮਰਾਠਿਆਂ ਨਾਲ ਮਰਾਠੀਆਂ ਨਾਲ ਮਲਾਰ ਰਾਓ ਨਾ ਫੁਲਕਰ ਰਾਓ ਨਾ ਰਾਘੋ ਰਾਓ ਨਾ ਇਹ ਜਿਹੜੇ ਮਰਾਠੀ ਸਨ ਬੜੇ ਬੜੀ ਵੱਡੀ ਫੌਜ ਦੇ ਮਾਲਕ ਉਹਨਾਂ ਨਾਲ ਇਹਨੇ ਮਿੱਤਰਤਾ ਲਾਈ ਹੋਈ ਸੀ ਗਾਜ਼ੀ ਦੀਨ ਮੁਗਲ ਨੇ ਇਹਨੇ ਕੀ ਕੀਤਾ ਫਿਰ ਮਰਾਠਿਆਂ ਨੂੰ ਲੈ ਕੇ
ਉੱਠਿਓ ਗਾਜ਼ੀ ਗਾਜ
ਜਿਹੜਾ ਗੱਜ ਕੇ ਉੱਠਿਆ ਵੀ ਹੁਣ ਚੱਲੀਏ ਹੁਣ ਅਸੀਂ ਵੀ ਪੰਜਾਬ ਵੱਲ ਮੂੰਹ ਕਰੀਏ ਕਿਉਂਕਿ ਨਜੀਬ ਖਾਨ ਜਿਹੜਾ ਰਹੇਲਾ ਪਠਾਨ ਉਹਦਾ ਇਹ ਵਿਰੋਧੀ ਸੀ ਗਾਜ਼ੀ ਦੀਨ ਮੁਗਲ ਵਜ਼ੀਰ ਆਪੋ ਵਿੱਚ ਵਿਰੋਧ ਕਰਦੇ ਸੀ ਅਤੇ ਇਹਨਾਂ ਨੂੰ ਜਦੋਂ ਪਤਾ ਲੱਗਾ ਇਹਨੂੰ ਇਹਦੇ ਖੁਸ਼ੀ ਹੋ ਗਈ ਵੀ ਸਰ ਬੁਲੰਦ ਖਾਨ ਸਿੱਖਾਂ ਨੇ ਨਿਠਾ ਦਿੱਤਾ ਇੱਥੋਂ ਜਲੰਧਰ ਵਿੱਚੋਂ ਫਿਰ ਇਹਨੇ ਵੀ ਗੱਜ ਕੇ ਇਹਨੇ ਮੂੰਹ ਚੁੱਕਿਆ ਪੰਜਾਬ ਵੱਲ।
ਚੌ ਪਈ ਲੱਖ ਟਕਾ ਜਿਸ ਤੇ ਸੁਰ ਲਾਇਆ,
ਲੱਖ ਟਕਾ ਇਹ ਮਰਾਠੀਆਂ ਨੂੰ ਦੇ ਕੇ ਤੇ ਉਹਨਾਂ ਨੂੰ ਆਪਣੇ ਨਾਲ ਰਲਾਇਆ ਚੜ੍ਹਾਈ ਕਰਨ ਵਾਸਤੇ ਪੰਜਾਬ ਵਿੱਚ।
ਤੋਮਰ ਹਟਨ ਅੱਗੇ ਚਲਾਇਆ,
ਮਰਾਠਿਆਂ ਨੂੰ ਫਿਰ ਅੱਗੇ ਚਲਾਇਆ ਕਹੀਏ ਤੋਰਿਆ।
ਸਰਹੰਦ ਸਮੁੰਦ ਖਾ ਆਕੀ ਭਇਓ,
ਇਧਰੋਂ ਸਰਹੰਦ ਦਾ ਸੂਬੇਦਾਰ ਬਣੀ ਬੈਠਾ ਸੀ ਸਮੁੰਦ ਖਾਂ। ਇਹ ਸਮੁੰਦ ਖਾਂ ਔਰੰਗਜ਼ੇਬ ਦੇ ਸਮੇਂ ਸੀ ਦਰਬਾਰੀ, ਚਮਕੌਰ ਸਾਹਿਬ ਦੀ ਗੜੀ ਵਿੱਚ ਵੀ ਜੰਗ ਕਰਨ ਵਾਸਤੇ ਅੱਗੇ ਹੋ ਕੇ ਆਇਆ ਸੀ। ਫਿਰ ਜਹਾਰਦਾਰ ਜਿਹੜਾ ਸੀ ਬਾਦਸ਼ਾਹ ਹੋਇਆ ਉਹਦੇ ਸਮੇਂ ਵੀ ਇਹ ਰਿਹਾ। ਫਿਰ ਫਰਕਸ਼ੀਅਰ ਹੋਇਆ ਜਿਹੜਾ ਬਾਬੇ ਬੰਦੇ ਸਿੰਘ ਨੂੰ ਜਿਹਨੇ ਸ਼ਹੀਦ ਕੀਤਾ ਸੀ ਉਹਦੇ ਸਮੇਂ ਵੀ ਇਹ ਹੋਇਆ। ਅਤੇ ਇਹਨੇ ਜਿਹੜਾ ਸੀ ਰਾਜਨੀਤੀ ਖੇਡ ਕੇ ਬਾਬੇ ਬੰਦੇ ਸਿੰਘ ਨੂੰ ਘੇਰਾ ਪਾ ਕੇ ਗੁਰਦਾਸਪੁਰ ਉੱਥੇ ਕਿਲ੍ਹੇ ਵਿੱਚ ਅਤੇ ਫੜ ਕੇ ਲੈ ਕੇ ਲਾਹੌਰ, ਲਾਹੌਰ ਤੋਂ ਜਿਹੜਾ ਦਿੱਲੀ ਪਹੁੰਚਾਇਆ ਸੀ ਸਮੁੰਦ ਖਾਂ ਨੇ। ਇਹ ਸਮੁੰਦ ਖਾਂ ਜਿਹੜਾ ਕਾਫੀ ਜਿਹੜਾ ਉਹ ਹੁਣ ਬੁੱਢਾ ਹੋਇਆ ਪਿਆ ਸੀ ਅਤੇ ਹੈ ਬੜਾ ਇਹ ਨੀਤੀ ਖੋਟੀ ਦਾ। ਇਹ ਸਰਹੰਦ ਖਾਂ ਜਿਹੜਾ ਸੀ ਸਰਹੰਦ ਦਾ ਸਮੁੰਦ ਖਾਂ ਅਬਦੁੱਲ ਸਮੁੰਦ ਖਾਂ ਦਾ ਪੂਰਾ ਨਾਮ ਹੈ, ਜ਼ਕਰੀਆ ਖਾਂ ਦਾ ਪਿਓ ਵੀ ਇਹ ਸੀ। ਇਹ ਕਸ਼ਮੀਰ ਦਾ ਵੀ ਜਿਹੜਾ ਆ ਸੂਬੇਦਾਰ ਰਿਹਾ, ਚੰਗਾ ਰਾਜ ਕਰਦਾ ਰਿਹਾ ਜਿੰਨਾ ਚਿਰ ਵੀ ਇਹ ਰਿਹਾ। ਅਤੇ ਇਹ ਹੁਣ ਮੁਗਲਾਂ ਦਾ ਹੀ ਇਹ ਸੂਬੇਦਾਰ ਸੀ, ਇਹ ਮੁਗਲਾਂ ਬਾਦਸ਼ਾਹ ਵੱਲੋਂ ਹੀ ਆਕੇ ਹੋਇਆ ਪਿਆ ਸੀ। ਮਰਾਠੇ ਗਾਜ਼ੀ ਦੀਨ ਮੁਗਲ ਜਿਹੜਾ ਉਹ ਆ ਚੜਿਆ ਸਰਹੰਦ ਦੇ ਅਤੇ ਮਰਾਠਿਆਂ ਨੂੰ ਲੈ ਕੇ ਅਤੇ ਇਹਦੀ ਅਤੇ ਸਮੁੰਦ ਖਾਂ ਨਾਲ ਭੇੜ ਹੋ ਗਈ, ਜੰਗ ਹੋ ਗਈ। ਇਹ ਸਮੁੰਦ ਖਾਂ ਬੜਾ ਚਲਾਕ ਸੀ, ਚੰਗੀ ਰਾਜਨੀਤੀ ਜਾਣਦਾ ਸੀ, ਤਗੜਾ ਵੀ ਸੀ, ਚੰਗਾ ਸਾਜੋ ਸਮਾਨ ਸੀ। ਇਹਦੇ ਮਰਾਠਿਆਂ ਨੂੰ ਵੜਨ ਨਾ ਦੇਵੇ ਸ਼ਹਿਰ ਦੇ ਵਿੱਚ, ਲਾਗੇ ਨਾ ਲੱਗਣ ਦੇਵੇ।
ਬਹੁਤ ਦਿਨ ਲੜੇ ਸੋ ਫਿੱਕੇ ਪਏ,
ਬਹੁਤ ਦਿਨ ਮਰਾਠੀ ਮਰਾਠੇ ਲੜਦੇ ਲੜਦੇ ਥੱਕ ਗਏ, ਫਿੱਕੇ ਪੈ ਗਏ, ਜ਼ੋਰ ਕੋਈ ਚੱਲਿਆ ਨਾ।
ਦੀਨ ਬੇਗ ਯੋ ਵਿਚਾ
ਜਿਹੜਾ ਦੀਨਾ ਬੇਗ ਆ ਜਲੰਧਰ ਦਾ ਸੂਬੇਦਾਰ ਬਣ ਗਿਆ ਸੀ ਬਾਬਾ ਵਡਭਾਗ ਸਿੰਘ ਦੇ ਨਾਲ ਮਿਲ ਕੇ ਖਾਲਸੇ ਦੀ ਮਦਦ ਨਾਲ। ਇਹ ਦੀਨਾ ਬੇਗ ਜਿਹੜਾ ਸੀ ਇਹਨੇ ਉਹ ਵਜ਼ੀਰ ਗਾਜ਼ੀ ਦੀਨ ਮੁਗਲ ਨੂੰ ਇਸ ਤਰ੍ਹਾਂ ਕਿਹਾ, ਉਹ ਐ ਖਪਦਾ ਹੈ ਤੇਰੇ ਵੱਸ ਦਾ ਰੋਗ ਨਹੀਂ ਇਹਨਾਂ ਨੂੰ ਮਾਰ ਲੈਣਾ ਸਮੁੰਦ ਖਾਂ ਨੂੰ। ਇਹਦੇ ਬਿਨਾਂ ਸਿੰਘਾਂ ਤੋਂ ਜਿਹੜਾ ਹੈ ਇਹ ਸੂਬੇਦਾਰ ਮਰ ਨਹੀਂ ਸਕਦਾ, ਇਹਨੇ ਆਕੀ ਰਹਿਣਾ ਹੈ। ਤਾਂ
ਵਜ਼ੀਰ ਕਹੀ ਦੇ ਟਕੇ ਲੈ ਆਓ,
ਵਜ਼ੀਰ ਕਹਿਣ ਲੱਗਾ ਗਾਜ਼ੀ ਦੀਨ ਮੁਗਲ ਵੀ ਫਿਰ ਵੇਲਾ ਕਿਹੜਾ ਵੇਂਦੇ ਹੋ, ਉਹ ਸਿੰਘਾਂ ਨੂੰ ਬੁਲਾਓ, ਆ ਪੈਸੇ ਉਹਨਾਂ ਨਾਲ ਬੰਨ ਲਓ, ਲੱਖ ਦੋ ਲੱਖ ਰੁਪਈਆ ਆ ਟਕੇ ਦੇ ਕੇ ਤੇ ਲੈ ਆਓ ਚੜ੍ਹਾਈ ਕਰਵਾ ਕੇ।
ਸਿੰਘਣ ਸੇਤੀ ਬਾਤ ਬਣਾਓ,
ਵੀ ਦੀਨਾ ਬੇਗ ਫਿਰ ਇੰਜ ਕਰ ਮੇਰੀ ਆ ਸਿੰਘਾਂ ਦੇ ਨਾਲ ਗੱਲਬਾਤ ਕਰਵਾ ਦੇ, ਬਣਾ ਦੇ।
ਦੀਨਾ ਬੇਗ ਸਦੀਕੋ ਭਜਾਇਓ,
ਜਿਹੜਾ ਦੀਨਾ ਬੇਗ ਸੀ ਉਹਨੇ ਸਦੀਕੋ, ਜਿਹੜਾ ਸਦੀਕ ਬੇਗ ਸੀ, ਇਹ ਸਦੀਕ ਬੇਗ ਦੀਨਾ ਬੇਗ ਇਸੇ ਤਰ੍ਹਾਂ ਭਾਈ ਜੱਸਾ ਸਿੰਘ ਰਾਮਗੜੀਆ ਇਹ ਸਾਰੇ ਜਿਹੜੇ ਸੀ ਰਾਮ ਰੌਣੀ ਦੀ ਜਦੋਂ ਜੰਗ ਹੋਈ ਆ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦਾਂ ਦੇ ਸਵਾਲੇ ਸਥਾਨ 'ਤੇ ਸਾਰੇ ਚੜ੍ਹ ਕੇ ਆਏ ਸੀ, ਇਕੱਠੇ ਹੀ ਸਨ, ਸੂਬੇਦਾਰੀ ਕਰਦੇ ਸੀ ਵੱਖੋ ਵੱਖਰੀ। ਅਤੇ ਜਿਹੜਾ ਸਦੀਕ ਬੇਗ ਹੈ ਇਹ ਜਿਹੜਾ ਰਿਹਾ ਹੈ ਸਰਹੰਦ ਦਾ ਵੀ ਸੂਬੇਦਾਰ। ਸਦੀਕ ਬੇਗ ਨੂੰ ਦੀਨਾ ਬੇਗ ਨੇ ਇਸ ਤਰ੍ਹਾਂ ਭੇਜ ਕੇ ਕਿਹਾ,
ਸੋ ਸਿੰਘਣ ਕੋ ਲੈ ਕੇ ਆਇਓ,
ਉਹਨੇ ਕਿਹਾ ਵੀ ਤੂੰ ਸਿੰਘਾਂ ਨੂੰ ਜਿਹੜਾ ਹੈ ਲੈ ਕੇ ਆ।
ਸਿੰਘਣ ਕਹਿਓ ਹਮ ਟਕੇ ਨਾ ਲੇਵੇ,
ਜਦੋਂ ਉਹਨੇ ਕਿਹਾ ਵੀ ਤੂੰ ਸਿੰਘਾਂ ਨੂੰ ਲੈ ਕੇ ਆ, ਸਿੰਘਾਂ ਨੂੰ ਜਾ ਕੇ ਸਦੀਕ ਬੇਗ ਨੇ ਗੱਲ ਦੱਸੀ ਵੀ ਐਸੀ ਐਸੀ ਗੱਲ ਹੈ, ਸਾਡਾ ਵਜ਼ੀਰ ਹੈ ਉਹ ਇੰਨੇ ਪੈਸੇ ਭਰਦਾ, ਤੁਸੀਂ ਆਓ ਅਤੇ ਸਰਹੰਦ ਨੂੰ ਜਿਹੜਾ ਥੇ ਕਰੋ ਅਤੇ ਉਹ ਸਮੁੰਦ ਖਾਂ ਨੂੰ ਕੱਢਣਾ ਹੈ। ਅਤੇ ਸਿੰਘ ਕਹਿਣ ਲੱਗੇ ਵੀ ਆ ਜਿਹੜੇ ਟੱਗੇ ਪੈਸੇ ਵੱਜੇ ਜੇ ਆ ਵੀ ਲੱਖ ਦੋ ਲੱਖ ਆ, ਇਹਦੇ ਅਸਾਂ ਨੇ ਬਿਲਕੁਲ ਨਹੀਂ ਲੈਣਾ ਹੈ।
ਗਿਲਜਣ ਕੋ ਹਮ ਮਾਰ ਕਰੀਵੇ,
ਇੱਥੇ ਗਿਲਜਣ ਵੈਸੇ ਆਇਆ ਹੈ ਜਿਹੜਾ ਸਮੁੰਦ ਖਾਂ ਸੀ ਹੈ ਇਹ ਮੁਗਲ ਸੀ, ਅਤੇ ਗਿਲਜੇ ਜਿਹੜੇ ਉਹ ਪਠਾਨ ਹੈ ਅਹਿਮਦ ਸ਼ਾਹ ਦੁਰਾਨੀ ਦੇ। ਅਤੇ ਇਸ ਤਰ੍ਹਾਂ ਇਹ ਕਹਿੰਦੇ ਹੈ ਵੀ ਸਿੰਘ ਵੀ ਆ ਪਠਾਣਾਂ ਨੂੰ ਜਾਂ ਮੁਗਲ ਸਮੁੰਦ ਖਾਣ ਨੂੰ ਤੇ ਅਸੀਂ ਮਾਰ ਕੇ ਖਤਮ ਕਰ ਦਿਆਂਗੇ।
ਯੋ ਸਿੰਘਨ ਸੋ ਸ਼ਹਿਰ ਲੁਟਾਵੋ।
ਤੇ ਪਰ ਉਹ ਗੱਲ ਕੀ ਹੈ, ਸਾਨੂੰ ਤੁਸੀਂ ਸਿੰਘਾਂ ਨੂੰ ਇਹ ਕੰਮ ਕਰੋ ਵੀ ਜਿਹੜਾ ਸਰਹੰਦ ਸ਼ਹਿਰ ਹੈ ਉਹ ਮਾਫ਼ ਕਰ ਦੇਵੇ, ਅਸੀਂ ਲੁੱਟਣਾ ਹੈ, ਭਾਵ ਅਸੀਂ ਲੁੱਟਣਾ ਚਾਹੁੰਦੇ ਹਾਂ, ਜੇ ਤੁਸੀਂ ਇਹ ਗੱਲ ਦੀ ਹਾਮੀ ਭਰਦੇ ਹੋ ਤੇ ਫਿਰ ਅਸੀਂ ਆ ਜਾਂਦੇ ਹਾਂ।
ਤਾਂ ਸਿੰਘਨ ਕੋ ਤੁਰਤ ਕਢਾਵੋ।
ਉਹ ਜਹੇਦਾਰਾਂ ਨੇ ਕਿਹਾ ਵੀ ਸਦੀਕ ਬੇਗ, ਜੇ ਤੇ ਆ ਸਰਹੰਦ ਲੁੱਟਣ ਦੇਣੀ ਹੈ, ਮਾਫ਼ ਕਰ ਦੇ ਵੀ ਸਰਹੰਦ ਲੁੱਟ ਲਓ ਜਿੰਨੀ ਲੁੱਟ ਸਕਦੇ ਹੋ, ਫਿਰ ਜਿਹੜਾ ਅਸੀਂ ਉਹ ਆਪਣੇ ਖਾਲਸੇ ਸਿੰਘਾਂ ਨੂੰ ਕੱਢ ਕੇ ਤੇ ਲੈ ਆਉਂਦੇ ਹਾਂ। ਕਿਉਂਕਿ ਗੁਰੂ ਕੇ ਖਾਲਸੇ ਨੂੰ ਪਤਾ ਸੀ ਵੀ ਇੱਕ ਤਾਂ ਗੁਰੂ ਜੀ ਦਾ ਹੁਕਮ ਵੀ ਹੈ ਵੀ ਸਰਹੰਦ ਨੂੰ ਥੇ ਕਰਨਾ ਹੈ, ਉਹ ਵੀ ਸਮਾਂ ਬਣਨਾ ਹੈ, ਅਤੇ ਨਾਲੇ ਸਰਹੰਦ ਦੇ ਵਿੱਚ ਉਹ ਬੜੇ ਅਮੀਰ ਅਮੀਰ ਮੁਗਲ ਹੈ, ਚੰਗਾ ਉੱਥੇ ਸਾਜੋ ਸਮਾਨ ਕਰੋੜਾਂ ਰੁਪਈਆ ਹੈ, ਅਤੇ ਲੁੱਟ ਕਸੁੱਟ ਦੇ ਨਾਲ ਤਾਂ ਫਾਇਦਾ ਹੈ, ਅਤੇ ਲੱਖ ਦੋ ਲੱਖ ਨਾਲ ਲੈਣਾ ਉਹਦਾ ਵੀ ਫਾਇਦਾ ਹੈ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਜਵਾਬ ਵਿੱਚ ਭੇਜਿਆ, ਕਹਿੰਦੇ ਹੇ ਭਾਈ ਜਿਹੜਾ ਸ਼ੇਰ ਹੈ ਨਾ ਉਹ ਉਸੇ ਵੇਲੇ ਬੜੀ ਛੇਤੀ ਨਾਲ ਮਾਰ ਲਈਦਾ ਹੈ।
ਜੋ ਦਏ ਬੇਲੇ ਕੋ ਫੂਕ।
ਪਰ ਮਾਰੀਦਾ ਕਿਵੇਂ, ਜੇ ਬੇਲੇ ਕਹੀਏ ਜੰਗਲ ਨੂੰ ਫੂਕ ਦਈਏ, ਜੇ ਜੰਗਲ ਨੂੰ ਅੱਗ ਲਾ ਦਈਏ ਤੇ ਫਿਰ ਸ਼ੇਰ ਨੂੰ ਮਾਰਨਾ ਸੌਖਾ ਹੋ ਜਾਂਦਾ ਸ਼ਿਕਾਰੀ ਵਾਸਤੇ, ਜਾਂ ਤੇ ਉਹ ਸੜ ਕੇ ਮਰ ਜਾਏਗਾ ਸ਼ੇਰ, ਜਾਂ ਉਹ ਸਾਹਮਣੇ ਦਿਖਣ ਲੱਗ ਪਏਗਾ ਸ਼ਿਕਾਰੀ, ਫਿਰ ਆਪਣਾ ਕੋਈ ਜਿਹੜਾ ਤੀਰ ਬਾਣ ਜਾਂ ਗੋਲੀ ਹੈ ਉਹ ਮਾਰ ਕੇ ਬੜੀ ਛੇਤੀ ਨਾਲ ਮਾਰ ਸਕਦਾ ਹੈ।
ਕਿਲਾ ਟੁੱਟਤ ਹੈ ਤਬ ਚਬੈ।
ਕਿਲਾ ਟੁੱਟਤ ਹੈ ਤਬ ਚਬੈ, ਮਤਲਬ ਸਿੰਘਾਂ ਨੇ ਇਸ ਦ੍ਰਿਸ਼ਟਾਂਤ ਦੇ ਕੇ ਕਿਹਾ ਵੀ ਇਸੇ ਤਰ੍ਹਾਂ ਕਿਲਾ ਜਿਹੜਾ ਨਾ ਉਹ ਬੜਾ ਛੇਤੀ ਝਟਪਟ ਹੀ ਟੁੱਟ ਜਾਂਦਾ ਹੈ।
ਜਬ ਸ਼ਹਿਰ ਪਤ ਹੈ ਲੂਕ।
ਜਦੋਂ ਆ ਸ਼ਹਿਰ ਦੇ ਵਿੱਚ ਲੂਕ ਗਈਏ ਲੁੱਟ ਕਰ ਲਈਏ, ਇੱਥੇ ਪਾਠ ਅੰਤਰ ਹੈ ਵੀ ਲੂਕ ਦੀ ਥਾਂ ਪਾਠ ਸ਼ੁੱਧ ਹੈ ਲੂਟ, ਵੀ ਜਦੋਂ ਸ਼ਹਿਰ ਦੇ ਵਿੱਚ ਲੁੱਟ ਕਰਕੇ ਪੈ ਜਾਈਏ ਕਿਲਾ ਆਪਣੇ ਆਪ ਹੀ ਟੁੱਟ ਜਾਂਦਾ ਹੈ। ਕਿਵੇਂ ਕਿ ਜਦੋਂ ਸ਼ਹਿਰ ਸਾਰਾ ਲੁੱਟ ਲਿਆ, ਕਿਲੇ ਵਿੱਚ ਜਿਹੜੇ ਆਪੀ ਹੋਏ ਨਾ ਸੋਚਣਾ ਵੀ ਸ਼ਹਿਰ ਤੇ ਲੁੱਟਿਆ ਗਿਆ ਅਤੇ ਅਸੀਂ ਰਹਿ ਗਏ ਨਿਕੰਮੇ ਹੋ ਗਏ, ਫਿਰ ਦਰਵਾਜ਼ੇ ਖੋਲਣਗੇ, ਜੇ ਦਰਵਾਜ਼ੇ ਖੋਲ੍ਹ ਕੇ ਤਾਂ ਕਿਲਾ ਜਿਹੜਾ ਹੈ ਤੋੜਨਾ ਸੌਖਾ ਹੋ ਜਾਵੇਗਾ। ਇਸੇ ਤਰ੍ਹਾਂ ਜਿਹੜਾ ਕਿਲਾ ਕੀ ਹੈ ਉਹ ਸ਼ੇਰ ਵਾਂਗ ਹੈ, ਜਿਹੜਾ ਜਿੱਦਾਂ ਸ਼ੇਰ ਨੂੰ ਮਾਰਨਾ ਹੋਵੇ ਤਾਂ ਸਾਧ ਸੰਗਤ ਜੀ ਉਹ ਕਰਨਾ ਪੈਂਦਾ ਵੀ ਜੰਗਲ ਸਾੜ ਦਈਏ, ਸ਼ੇਰ ਨੂੰ ਮਾਰਨਾ ਸੌਖਾ, ਕਿਲਾ ਤੋੜਨਾ ਵੀ ਸੌਖਾ ਹੈ ਜੇ ਪਹਿਲਾਂ ਸ਼ਹਿਰ ਨੂੰ ਲੁੱਟ ਲਈਏ। ਇਸ ਤਰ੍ਹਾਂ ਸਿੰਘਾਂ ਨੇ ਕਹਿ ਕਵਾ ਕੇ ਜਿਹੜੀ ਹੈ ਉਹ ਲੁੱਟ ਦੀਨਾ ਵੇਗ ਦੇ ਹੱਥ ਸਲਾਮ ਭੇਜ ਕੇ ਮਾਫ਼ ਕਰਵਾ ਲਈਏ, ਵੀ ਸਿੰਘਾਂ ਨੂੰ ਹੁਕਮ ਹੈ ਉਹਨਾਂ ਦੀ ਮਰਜ਼ੀ ਹੈ ਵੀ ਜਿੰਨੀ ਮਰਜ਼ੀ ਉਹ ਸਰਹੰਦ ਨੂੰ ਲੁੱਟਣ।
ਕੁਰਾਨ ਕਸਮ ਉਹਨ ਬਹੁਤੀ ਖਾਈ।
ਇਸ ਤਰ੍ਹਾਂ ਉਹ ਗਾਜ਼ੀ ਦੀਨ ਮੁਗਲ ਨੇ ਵੀ, ਦੀਨਾ ਬੇਗ ਨੇ ਵੀ, ਇਹਨਾਂ ਸਾਰਿਆਂ ਨੇ ਮਿਲ ਕੇ ਕੁਰਾਨ ਸ਼ਰੀਫ ਦੀਆਂ ਬਹੁਤੀਆਂ ਕਸਮਾਂ ਖਾ ਲਈਆਂ ਵੀ ਖਾਲਸਾ ਜੀ ਤੁਹਾਨੂੰ ਜਿਹੜਾ ਹੈ ਉਹ ਤੁਸੀਂ ਆਪਣੀ ਮਰਜ਼ੀ ਨਾਲ ਸਰਹੰਦ ਲੁੱਟ ਸਕਦੇ ਹੋ ਖੁੱਲ੍ਹੇ ਦਿਲ ਨਾਲ।
ਸਿੰਘ ਡੇਰਾ ਪੰਜਾਬੀ ਪਾਇਆ।
ਸਿੰਘਾਂ ਨੇ ਉਹ ਸੁਣਦਿਆਂ ਸਾਰੀ ਤਿਆਰੀ ਕਰਕੇ ਕਮਰ ਕੱਸੇ ਕੱਸ ਕੇ ਸਰਹੰਦ ਦੇ ਵਿੱਚ ਜੋ ਪੰਜਾਬੀ ਬਾਗ ਹੈ ਉੱਥੇ ਜਾ ਡੇਰਾ ਪਾਇਆ।
ਸਰਹੰਦ ਸ਼ਹਿਰ ਨੂੰ ਹੱਲਾ ਕਰਾਇਆ।
ਸਰਹੰਦ ਸ਼ਹਿਰ ਦੇ ਵਿੱਚ ਹੱਲਾ ਕਰ ਦਿੱਤਾ ਖਾਲਸੇ ਨੇ।
ਦੋਹਰਾ ਸਤਿਗੁਰ ਕੋ ਤੋਂ ਹੁਕਮ ਜੋ।
ਕਿਉਂਕਿ ਸਤਿਗੁਰ ਜੀ ਦਾ ਵੀ ਹੁਕਮ ਸੀ ਕਿ ਗੁਰੂ ਕੇ ਸਿੱਖਾਂ ਨੇ ਜਿੱਥੇ ਸਾਡੇ ਸਾਹਿਬਜ਼ਾਦੇ ਸ਼ਹੀਦ ਹੋਏ ਹੈ, ਜਿੱਥੇ ਸ਼ੀਰ ਖੋਰੇ ਬੱਚਿਆਂ ਦਾ ਕਤਲ ਕੀਤਾ ਹੈ ਇਸ ਮੁਗਲ ਸਰਕਾਰ ਨੇ, ਉਹਨਾਂ ਨੂੰ ਥੇ ਕਰਨਾ ਹੈ, ਸਰਹੰਦ ਥੇ ਕਰਨੀ ਹੈ, ਸਰਹੰਦ ਦੀ ਇੱਟ ਨਾ ਇੱਟ ਖੜਕਾਉਣੀ ਹੈ, ਇੱਥੋਂ ਦੇ ਲੋਕਾਂ ਨੂੰ ਤੁਰਕਾਂ ਨੂੰ ਵਸਣ ਨਹੀਂ ਦੇਣਾ ਹੈ, ਉਹ ਜੋ ਸਤਿਗੁਰ ਜੀ ਦਾ ਬਚਨ ਹੁਕਮ ਹੋਇਆ ਸੀ।
ਬਣੀ ਬਿੱਦ ਅਬ ਆਏ।
ਉਹ ਬਿੱਦ ਗੁਰੂ ਦੀ ਕਿਰਪਾ ਨਾਲ ਬਣ ਆਈ ਹੈ। ਬਾਬਾ ਬੰਦਾ ਸਿੰਘ ਬਹਾਦਰ ਸਮੇਂ ਬਿੱਦ ਬਣੀ ਸੀ, ਪਰ ਉਹ ਕੁਝ ਲੁੱਟਿਆ ਸੀ, ਕੁਝ ਛੱਡ ਦਿੱਤਾ ਸੀ, ਫਿਰ ਕਹਿ ਦਿੱਤਾ ਮਨ 'ਚ ਆ ਗਈ ਸੀ ਵੀ ਸਰਹੰਦ ਸ਼ਹਿਰ ਬੜਾ ਵਧੀਆ ਹੈ, ਇਹਦਾ ਮਾਮਲਾ ਵੀ ਬੜਾ ਹੈ, ਚਲੋ ਇੱਥੇ ਰਾਜ ਕਰਾਂਗੇ। ਫਿਰ ਖਾਲਸੇ ਨੂੰ ਕਹਿ ਕੇ ਅਤੇ ਬਾਬਾ ਬੰਦਾ ਸਿੰਘ ਜੀ ਨੇ ਉਹ ਗੁਰੂ ਜੀ ਦਾ ਹੁਕਮ ਉੱਥੇ ਤੋੜ ਦਿੱਤਾ ਸੀ ਸਰਦਾਰੀ ਕਰਨ ਵਾਸਤੇ, ਅਤੇ ਫਿਰ ਹੁਣ ਖਾਲਸੇ ਦੇ ਉਹ ਹੱਥ ਆਇਆ ਸਮਾਂ ਉਹ ਬਿਦ ਬਣ ਗਈ ਹੈ।
ਸਿੰਘਣ ਉਜਾੜਨ ਲੁੱਟਣੋਂ
ਵੀ ਸਿੰਘਾਂ ਨੇ ਫਿਰ ਸਰਹੰਦ ਨੂੰ ਉਜਾੜਨ ਵਾਸਤੇ ਤੇ ਲੁੱਟਣ ਵਾਸਤੇ ਬਹੁਤ ਚਿੱਤ ਲਾ ਕੇ ਸਰਹੰਦ ਨੂੰ ਲੁੱਟਿਆ। ਜਦੋਂ ਹੱਲਾ ਕੀਤਾ ਨਾ ਫਿਰ ਤੇ ਐਸੀ ਮਾਰ ਤਾੜ ਕੀਤੀ ਹੈ ਜਿੰਨੇ ਸ਼ਾਹੂਕਾਰ ਸਰਹੰਦ ਵਿੱਚ ਸੀ, ਤੁਰਕ ਲੋਕ ਵਸਣ ਵਾਲੇ, ਪਠਾਨ ਲੋਕ, ਮੁਗਲ ਲੋਕ, ਸਾਰਿਆਂ ਨੂੰ ਸਿੰਘਾਂ ਨੇ ਮਨ ਚਿੱਤ ਲਾ ਕੇ ਲੁੱਟਿਆ ਵੀ ਗੁਰੂ ਦੇ ਹੁਕਮ ਵੀ ਹੈ ਲੁੱਟਣਾ, ਇੱਥੇ ਕਰਨਾ, ਸਰਹੰਦ ਵਸਣ ਨਹੀਂ ਦੇਣਾ, ਇੱਥੇ ਕਿਸੇ ਨੂੰ ਚਿੱਤ ਲਾ ਕੇ ਲੁੱਟਿਆ। ਇਸ ਤਰ੍ਹਾਂ ਸਿੰਘਾਂ ਨੇ ਹੱਲਾ ਕੀਤਾ, ਧਾਵਾ ਬੋਲਿਆ, ਜਿਵੇਂ ਕਹਿੰਦੇ ਲੰਕਾ ਦੇ ਉੱਪਰ ਸ਼੍ਰੀ ਰਾਮ ਚੰਦਰ ਭਗਵਾਨ ਦੇ ਸਮੇਂ ਉਹ ਬਾਂਦਰਾਂ ਨੇ ਜਿਵੇਂ ਉਹ ਲੰਕਾ ਨੂੰ ਕੀਤਾ ਸੀ ਨਾ ਤਹਿਸ ਨਹਿਸ਼, ਜੋ ਬਾਂਦਰਾਂ ਦੀ ਸੈਨਾ ਹਨੂਮਾਨ ਦੇ ਜਿਹੜੇ ਅੱਗੇ ਲਾਈ ਸੀ, ਇਸੇ ਤਰ੍ਹਾਂ ਗੁਰੂ ਕੇ ਸਿੰਘ ਸੂਰਮਿਆਂ ਨੇ ਜਿਹੜਾ ਹੈ ਸਰਹੰਦ ਨੂੰ ਲੁੱਟਣ ਵਾਸਤੇ ਇਸ ਤਰ੍ਹਾਂ ਹੀ ਉਹ ਕਹਾਣੀ ਮਚਾ ਦਿੱਤਾ ਸਰਹੰਦ ਸਾਰੇ 'ਚ। ਸਿੰਘ ਦੇ ਦੌੜ ਜਾ ਕੇ ਜਿਵੇਂ ਉਹ ਤ੍ਰੇਤੇ ਦੇ ਵਿੱਚ ਉਹ ਬਾਂਦਰਾਂ ਨੇ ਜਾ ਕੇ ਸਾਰੀ ਲੰਕਾ ਦਾ ਹੀ ਉਹ ਸੱਤਿਆਨਾਸ ਕਰ ਦਿੱਤਾ ਸੀ, ਇੱਧਰ ਗੁਰੂ ਕੇ ਸਿੰਘ ਜਿਹੜੇ ਆ ਸਰਹੰਦ ਵਿੱਚ ਜਾ ਕਰਕੇ ਅਤੇ ਕੰਧਾਂ ਉੱਪਰ ਹੈ ਚਾਰ ਸਵੇਰੇ ਚੜ੍ਹ ਗਏ ਕਿਲਿਆਂ ਦੀਆਂ ਅਤੇ ਸਿੰਘ ਦੇ ਐਵੇਂ ਪਹਿਲੇ ਕੰਗੂਰੇ ਤੋਂ ਅਰਥ ਲੈਣਾ ਵੀ ਕਿਲਾ, ਸਿੰਘ ਦੇ ਕੰਗੂਰੇ ਕਹੀਏ ਕਿਲੇ ਦੀਆਂ ਅਤੇ ਕਿੰਗਰਾਂ ਦੇ ਜਿਹੜੀਆਂ ਕੰਧਾਂ ਦੀਆਂ ਚੋਟੀਆਂ ਹਨ ਸਾਰੀਆਂ ਚੋਟੀਆਂ ਦੇ ਸਿੰਘ ਹੀ ਸਿੰਘ ਦਿਸਦੇ ਹਨ ਚੜੇ ਹੋਏ। ਜਦੋਂ ਸਿੰਘ ਟੱਪ ਕਰਕੇ ਅੰਦਰ ਵੜੇ ਹੈ ਸਰਹੰਦ ਦੇ,
ਗਿਲਜੇ ਰਹੇ ਨਾ ਅੱਗੇ ਖੜੇ,
ਗਿਲਜਾ ਪਠਾਨ ਮੁਗਲ ਕੋਈ ਸਮੁੰਦ ਖਾਂ ਦਾ ਬੰਦਾ ਬਿਲਕੁਲ ਨਹੀਂ ਟਿਕਿਆ ਰਿਹਾ, ਜਿਹਨੇ ਕੋਸ਼ਿਸ਼ ਕੀਤੀ ਅੜਨ ਦੀ ਉਹਦੇ ਸਿੰਘਾਂ ਨੇ ਮਾਰ ਲਿਆ, ਅੜੇ ਸੋ ਚੜੇ ਸਰਨ ਪਰੇ ਸੋ ਤਰੇ, ਇਸ ਵਿਧੀ ਦੇ ਨਾਲ ਜਿਹੜੇ ਦੁਰਾਲੀ ਕਹੀਏ ਪਠਾਨ ਹੈ ਉਹ ਜਿਹੜੇ ਸਾਰੇ ਹਾਰ ਗਏ, ਉਹਨਾਂ ਨੂੰ ਭਾਂਜ ਪਾ ਦਿੱਤੀ ਗੁਰੂ ਕੇ ਸਿੰਘਾਂ ਨੇ, ਸਰਹੰਦ ਦੇ ਵਿੱਚ ਚੰਗੀ ਲੁੱਟ ਮਚਾਈ। ਇਸ ਤਰ੍ਹਾਂ ਸਾਧ ਸੰਗਤ ਜੋ ਪ੍ਰਸੰਗ ਚੱਲ ਰਿਹਾ, ਸਮੁੰਦ ਖਾਂ ਦੀ ਹਾਰ ਹੋਈ, ਸਿੰਘ ਖਾਲਸੇ ਦੀ ਜਿਹੜੀ ਜਿੱਤ ਹੋਈ, ਅੱਗੇ ਜਿਹੜਾ ਪ੍ਰਸੰਗ ਆਪਦੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਰ ਬਖਸ਼ ਲੈਣਾ ਜੀ, ਫੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ।
ਚਾਹੋ ਪਈ ਜਬ ਸਿੰਘ ਟੱਪ ਕਰ ਅੰਦਰ ਵੜੇ, ਗਿਲਜੇ ਰਹੇ ਨਾ ਅੱਗੇ ਖੜੇ, ਜੇ ਕੋ ਅੜਿਓ ਸੋ ਲੀਨੋ ਮਾਰ, ਇਹ ਬਿਦ ਦੁਰਾਲੀ ਗਏ ਸੋ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਮਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਜੀਐ ਪਰੋਏ, ਆਏ ਪ੍ਰਭ ਸਰਨਾਗ ਦੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰ ਪਾਰ ਤਾਰ ਲਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁਸੇਂਗ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।